ਅੱਧੀ ਰਾਤ ਜਿਸ ਵਿੱਚ ਆਰਤੀ ਦੇ ਦਸ ਨੇ ਸ਼ਬਦ ਗਾਇਨ ਕਰਨ ਲੱਗੇ ਨੇ, ਇਸ ਨੂੰ ਵਿਲੀਨ ਪੁਰਸ਼ ਰਾਜ ਸ਼ਿਵਰੰਜਨੀ ਆਖਦੇ ਨੇ। ਧਿਆਨ ਨਾਲ ਸਰਵਨ ਕਰੋ।
ਸਾਰਾ ਕੱਪੜਾ ਪਾਇਆ। ਰਾਤ ਦੇ ਕੇ ਵਾਰ ਤੁਰੋਂ ਫੁਰਮਾਇਆ ਸਾਡੀ ਸੱਚੇ ਮਹਿਲ ਖਸਮ
ਸੁਲਤਾਨਪੁਰ ਵਿੱਚ ਰਹਿੰਦੇ ਹਾਂ। ਸੁਲਤਾਨ ਜੋ ਜਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਯਸ ਫੈਲਿਆ, ਜੋ ਕੀਰਤੀ ਫੈਲੀ, ਜੋ ਜੀਵਨ ਦੀ ਖੁਸ਼ਬੂ ਨਿਕਹਿਤ ਅਤੇ ਮਹਿਕ ਫੈਲੀ, ਸਾਰੇ ਹੀ ਇਤਿਹਾਸ ਆਪਣੀ ਆਪਣੀ ਜਗ੍ਹਾ, ਯੂਰਪੀਨ ਲਿਖਾਰੀ, ਹਿੰਦੂ ਸੱਜਣ, ਸਿੱਖ ਲਿਖਾਰੀ ਅਤੇ ਕਈ ਕਿਤਾਬਾਂ ਅੰਦਰ ਉਰਦੂ ਫਾਰਸੀ ਦੇ ਲਿਖਾਰੀ ਇਹ ਗੱਲ ਗੌਰਵਸ਼ੀਲ ਬਿਆਨ ਕਰਦੇ ਨੇ ਕਿ ਮੋਦੀ ਦੀ ਡਿਊਟੀ 'ਤੇ ਰਹਿ ਕੇ ਮਾਨਵਤਾ ਦੇ ਸੱਚੇ ਸੁੱਚੇ ਆਗੂ ਨਾਨਕ ਨਿਰੰਕਾਰੀ ਜੀ ਦੀ ਸੋਭਾ ਸੁਲਤਾਨਪੁਰ ਦੀਆਂ ਗਲੀਆਂ, ਗਿਰਦੋ ਨਿਵਾਹ ਦੇ ਗ੍ਰਾਂ, ਦੂਰ ਦੂਰ ਤੱਕ ਅਤੇ ਦਿੱਲੀ ਦਰਬਾਰ ਤੱਕ ਵੀ ਪਹੁੰਚੀ। ਮਿੱਤਰਾਂ ਨੂੰ ਸੋਚ ਸੁਣ ਕੇ ਬੜੇ ਚਾਓ ਉਮਾਹੋ ਉਤਸ਼ਾਹ ਹੁੰਦੇ ਨੇ। ਸੈਂਕੜੇ ਨਹੀਂ ਹਜ਼ਾਰਾਂ ਮੀਲਾਂ 'ਤੇ ਬੈਠਿਆਂ ਹੋਇਆਂ ਆਪਣੇ ਪਿਆਰੇ ਦੀ ਯਾਦ, ਮਿੱਠੀ ਗੱਲ, ਉਤਸ਼ਾਹਤ ਗੱਲ, ਤਰੱਕੀ ਦੀ ਗੱਲ ਕੋਈ ਸੁਣ ਤਾਂ ਉਹਨਾਂ ਦਾ ਖੂਨ ਉੱਥੇ ਹੀ ਵੱਧ ਜਾਂਦਾ ਹੈ। ਰਾਏ ਬੁਲਾਰ ਨੂੰ ਜਦੋਂ ਇਹ ਪਤਾ ਲੱਗਾ ਕਿ ਮੇਰੇ ਮਹਿਬੂਬ ਗੁਰੂ ਨਾਨਕ, ਮੇਰੇ ਪੀਰ ਗੁਰੂ ਨਾਨਕ, ਮੇਰੇ ਪੇਸ਼ਵਾ ਗੁਰੂ ਨਾਨਕ, ਮੇਰੇ ਕਾਮਲ ਮੁਰਸ਼ਿਦ ਗੁਰੂ ਨਾਨਕ ਮੋਦੀ ਦੀ ਡਿਊਟੀ ਉੱਤੇ ਰਹਿ ਕੇ ਸੱਚੀ ਕਿਰਤ ਕਰਦੇ ਨੇ ਅਤੇ ਨਾਲ ਨਾਲ ਪਰਮੇਸ਼ੁਰ ਦੇ ਗੁਣ ਵੀ ਗਾਉਂਦੇ ਨੇ ਜਿਵੇਂ ਤਲਵੰਡੀ ਵਿੱਚ ਸਨ, ਅਤੇ ਇੱਥੇ ਹੀ ਇਹ ਮੌਲ ਦਾ ਜਾਬ ਹੈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਪਰ ਜਦੋਂ ਨਿਰੰਕਾਰੀ ਬਾਬੇ ਕੋਲੋਂ ਮਿਲ ਕੇ ਗੁਰੂ ਸਾਹਿਬ ਜੀ ਦੇ ਪਿਤਾ ਜੀ ਵਾਪਸ ਆਏ ਤਾਂ ਇਹ ਮਿਲੇ ਨੇ ਰਾਏ ਬੁਲਾਰ ਨੂੰ, ਅਤੇ ਰਾਏ ਬੁਲਾਰ ਨੇ ਪੁੱਛਿਆ, ਸੁਣਾ ਮਹਿਤਾ ਜੀ, ਮੇਰੇ ਸਤਿਕਾਰਯੋਗ ਕਾਰਦਾਰ, ਆਪਦੇ ਅਜ਼ੀਜ਼ ਪੁੱਤਰ ਨੂੰ ਮਿਲੇ ਆਇਆ ਹੈ, ਕੀ ਹਾਲਤ ਹੈ ਉਸਦੀ, ਕਿਹੜੇ ਰੰਗਾਂ ਤਰੰਗਾਂ ਵਿੱਚ ਹੈ? ਅਤੇ ਉਹਨੇ ਉਹੀਓ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਜੈਸੀਆਂ ਇੱਥੇ ਕਰਦੇ ਹੁੰਦੇ ਸਨ। ਪਰ ਕਾਲੂ ਚੰਦ, ਮੇਰੇ ਕੋਲ ਆਉਣ ਵਾਲੇ ਸੱਜਣ ਤਾਂ ਬੜੀ ਸ਼ੋਭਾ ਦੱਸਦੇ ਨੇ, ਗਰੀਬ ਅਮੀਰ ਸਾਰੇ ਹੀ ਤੇਰੇ ਪੁੱਤਰ ਨੂੰ ਸਲਾਹੁੰਦੇ ਨੇ। ਖਸੂਸਨ ਦੌਲਤ ਖਾਂ ਨੇ ਵੀ ਮੈਨੂੰ ਸੰਦੇਸ਼ ਭੇਜਿਆ ਹੈ ਕਿ ਤੁਸਾਂ ਜੋ ਮੋਦੀ ਆਪਣੇ ਗ੍ਰਾਂ ਤੋਂ ਇੱਥੇ ਭੇਜਿਆ ਹੈ, ਉਹਨੇ ਚਾਰ ਚੰਨ ਲਾ ਦਿੱਤੇ ਨੇ ਮੇਰੇ ਕੰਮ ਨੂੰ। ਉਹ ਡਿਊਟੀ ਦਾ ਬੜਾ ਸੱਚਾ ਅਤੇ ਸੁੱਚਾ ਪੂਰਾ ਹੈ। ਇੱਕ ਸਿਆਣੇ ਨੇ ਲਿਖਿਆ ਹੈ ਕਿ ਆਖਰ ਹਰ ਬੰਦੇ 'ਤੇ ਕੋਈ ਨਾ ਕੋਈ ਡਿਊਟੀ ਤਾਂ ਹੈ, ਜੇ ਘਰ ਵਿੱਚ ਹੋਈਏ ਪਿਓ ਦਾ ਵੀ ਕੋਈ ਫਰਜ਼, ਪੁੱਤਰ ਦਾ ਵੀ, ਮਾਂ ਦਾ ਵੀ, ਧੀ ਦਾ ਵੀ, ਨੂੰਹ ਦਾ ਵੀ, ਬੱਚੇ ਬੱਚੀਆਂ ਦਾ, ਸਭ ਦਾ ਕੋਈ ਫਰਜ਼ ਹੈ। ਦੇਸ਼ ਵਿੱਚ ਰਈਅਤ ਦਾ ਵੀ ਕੋਈ ਫਰਜ਼ ਹੈ, ਹਰ ਮਹਿਕਮੇ ਦਾ ਕੋਈ ਫਰਜ਼ ਹੈ, ਅਤੇ ਦੇਸ਼ ਦੇ ਆਗੂ ਬਾਦਸ਼ਾਹ ਦਾ ਵੀ ਕੋਈ ਫਰਜ਼ ਹੈ। ਜੇ ਕੋਈ ਮਹਾਂਪੁਰਸ਼ ਸੰਤ ਸਾਧ ਤਾਰਕੁਲ ਦੁਨੀਆ ਹੈ ਅਤੇ ਉਹਦਾ ਵੀ ਕੋਈ ਫਰਜ਼ ਹੈ, ਦੁਨੀਆਦਾਰ ਦਾ ਵੀ ਕੋਈ ਫਰਜ਼ ਹੈ, ਕਿਉਂਕਿ ਸਾਰੀ ਵਾਹਿਗੁਰੂ ਜੀ ਦੀ ਰਚਨਾ ਫਰਜ਼ ਬੱਧੀ ਹੋਈ ਹੈ, ਹੁਕਮ ਵਿੱਚ ਬੱਧੀ ਹੋਈ ਹੈ। ਜਿੱਥੇ ਹੁਕਮ ਦੀ ਗੱਲ ਆਵੇ, ਸ਼ਬਦ ਦੀ ਗੱਲ ਆਵੇ, ਭੈ ਦੀ ਗੱਲ ਹੈ, ਭੈ ਵਿੱਚ ਪਵਨ ਵਹੇ ਸਦਵਾ, ਭੈ ਦਾ ਮਤਲਬ ਤਾਂ ਵਾਹਿਗੁਰੂ ਦੇ ਹੁਕਮ 'ਚ ਬੱਧੀ ਹੈ, ਲਾਅ ਵਿੱਚ ਬੱਧੀ ਹੈ, ਕਾਨੂੰਨ ਵਿੱਚ ਬੱਧੀ ਹੈ। ਕਈ ਜਗ੍ਹਾ ਇਸ ਕਾਨੂੰਨ ਨੂੰ ਮਹਾਰਾਜ ਜੀ ਨੇ ਗਾਵੇ ਲਫ਼ਜ਼ ਨਾਲ ਆਖਿਆ ਹੈ, ਜਿਵੇਂ ਸੋਦਰ ਦੀਆਂ ਪੌੜੀਆਂ, ਗਾਵਨ ਤੁਦਨੋ ਖਾਣੀ ਚਾਰੇ, ਜਾਂ ਗਾਵੇ ਖੰਡ ਮੰਡਲ ਵਰ ਭੰਡਾ, ਜਾਂ ਗਾਵੇ ਪੌਣ ਪਾਣੀ ਬੈ ਸੰਤਰ, ਅੱਗ ਵੀ ਤੈਨੂੰ ਗਾਉਂਦੀ ਹੇ ਪਰਮੇਸ਼ੁਰ, ਪਾਣੀ ਵੀ ਤੈਨੂੰ ਗਾਉਂਦਾ। ਪਾਣੀ ਦੇ ਗਾਉਣ ਦਾ ਮਤਲਬ ਕੀ ਹੈ? ਕਿ ਪਾਣੀ ਉਹਦੇ ਕਾਨੂੰਨ ਵਿੱਚ ਬੱਧਾ ਹੋਇਆ। ਪਾਣੀ ਦਾ ਕਾਨੂੰਨ ਕੀ ਹੈ? ਪਾਣੀ ਚੱਲੇ ਨਿਵਾਣ ਨੂੰ, ਬਸ ਪਾਣੀ ਇਸ ਕਾਨੂੰਨ ਵਿੱਚ ਬੱਧਾ। ਭਾਵੇਂ ਵਾਟਰ ਵਰਸਟ ਬਣਾ ਕੇ ਉੱਚੇ ਤੋਂ ਉੱਚਾ ਇਹਨੂੰ ਲੈ ਜਾਓ, ਅਤੇ ਪਾਣੀ ਫਿਰ ਵੀ ਕਾਨੂੰਨ ਅਨੁਸਾਰ ਨੀਵੇਂ ਨੂੰ ਵਗੇਗਾ। ਗਾ ਰਿਹਾ ਹੈ ਵਾਹਿਗੁਰੂ, ਤੇਰੇ ਗੁਣ ਵਿੱਚ ਹੈ, ਤੇਰੇ ਹੁਕਮ ਵਿੱਚ ਹੈ। ਇਸੇ ਤਰ੍ਹਾਂ ਅੱਗ ਕਦੀ ਨਹੀਂ ਉਹ ਕਹਿੰਦੀ ਕਿ ਮੈਂ ਹੁਣ ਅਜ਼ਲ ਤੋਂ ਲੈ ਕੇ ਸੇਕ ਦਿੰਦੀ ਆਈ ਹਾਂ, ਜਿਹੜੀ ਚੀਜ਼ ਸੇਕ ਦੇਵੇਗੀ ਉਹਦੇ ਆਪਣੇ ਵਿੱਚ ਵੀ ਸੇਕ ਹੋਵੇਗਾ, ਹੁਣ ਮੈਂ ਠੰਡ ਚਾਹੁੰਦੀ ਹਾਂ, ਥੋੜ੍ਹੇ ਦਿਨ ਮੈਂ ਠੰਡੀ ਹੋ ਲਵਾਂ। ਨਹੀਂ, ਉਹਦੇ ਕਾਨੂੰਨ 'ਚ ਬੱਧੀ ਹੈ। ਇਸੇ ਤਰ੍ਹਾਂ ਇਨਸਾਨ ਵੀ ਕਾਨੂੰਨ 'ਚ ਬੱਧਾ ਹੈ। ਕਾਲੂ, ਮੈਨੂੰ ਤਾਂ ਤੇਰੇ ਨੂਰੇ ਨਜ਼ਰ ਦੀਆਂ ਖਬਰਾਂ ਆਉਂਦੀਆਂ ਨੇ ਕਿ ਉਹਦੇ ਆਉਣ ਨਾਲ ਚਾਰ ਚੰਨ ਲੱਗ ਗਏ ਨੇ ਮੋਦੀ ਖਾਨੇ ਨੂੰ, ਗਰੀਬਾਂ ਦੇ ਦਿਲ ਖਿੜ ਗਏ ਨੇ, ਮੌਲ ਗਏ ਨੇ, ਅਤੇ ਲੋਕ ਇਨਸਾਨ ਤੇ ਇਨਸਾਨ ਸੁਲਤਾਨਪੁਰ ਦੀਆਂ ਗਲੀਆਂ ਨੂੰ ਦੇ ਕੱਖਾਂ ਨੂੰ ਵੀ ਜੀਭਾਂ ਲੱਗ ਗਈਆਂ ਨੇ। ਧੰਨ ਨਾਨਕ, ਧੰਨ ਮੋਦੀ ਨਾਨਕ, ਧੰਨ ਧੰਨ ਹੁੰਦੀ ਹੈ। ਐਸੀ ਉਸਨੇ ਸੁਚੱਜੀ ਵੰਡ ਕੀਤੀ ਹੈ, ਕੋਈ ਭੁੱਖਾ ਨਹੀਂ, ਕੋਈ ਨੰਗਾ ਨਹੀਂ, ਕੋਈ ਔਖਾ ਨਹੀਂ, ਸਭ ਨੂੰ ਰਿਜ਼ਕ ਬਹਿਮ ਪਹੁੰਚਦਾ ਹੈ। ਤਾਂ ਤੂੰ ਆਉਣਾ ਹੈ ਮੇਰੇ ਕਾਰਦਾਰ ਮਹਿਤਾ ਜੀ, ਤੂੰ ਆਉਣਾ ਹੈ ਉਸੇ ਹੀ ਵਹਿਣ ਵਿੱਚ ਵਹੀ ਜਾਂਦਾ ਹੈ ਜਿਵੇਂ ਇੱਥੇ ਉਹਦੀਆਂ ਆਦਤਾਂ ਸੀ। ਪਰ ਮੈਨੂੰ ਤਾਂ ਦੌਲਤ ਖਾਂ ਨੇ ਲਿਖਿਆ ਹੈ ਕਿ ਇਹ ਬਹੁਤ ਫਰਜ਼ ਸ਼ਨਾਸ ਨੇ, ਕਦੀ ਲੇਟ ਨਹੀਂ ਹੁੰਦੇ, ਇਹਨਾਂ ਕਰਕੇ ਬਾਕੀ ਸਾਰੇ ਵੀ ਸਮੇਂ ਸਿਰ ਆਉਂਦੇ ਨੇ। ਇੱਕ ਸਿਆਣੇ ਨੇ ਕਿਹਾ ਹੈ ਕਿ ਇਨਸਾਨ ਮੰਦਰੇ ਕੱਦ ਦਾ ਹੋਵੇ, ਚਾਹੇ ਲੰਬਾ ਹੋਵੇ, ਇਹਦੀ ਜੜਤ ਸਾਖਤ ਕੈਸੀ ਹੋਵੇ, ਕੰਸਟਰਕਸ਼ਨ ਆਫ ਬੋਡੀ ਕੈਸੀ ਹੋਵੇ, ਇਹਦੇ ਨਾਲ ਨਹੀਂ। ਮਨੁੱਖ ਦਾ ਹੁਸਨ ਇਹਦੇ ਨਾਲ ਹੁੰਦਾ ਕਿ ਉਹ ਆਪਣੇ ਫਰਜ਼ ਨੂੰ ਕਿਸ ਹੱਦ ਤੱਕ ਸਹੀ ਨਿਭਾਉਂਦਾ ਹੈ, ਬਸ ਇਹ ਉਹਦਾ ਹੁਸਨ ਹੈ, ਇਹ ਉਹਦੀ ਸ਼ਕਲ ਹੈ, ਇਹ ਉਹਦੀ ਬਿਊਟੀ ਹੈ, ਇਹ ਉਹਦੀ ਖੂਬਸੂਰਤੀ ਹੈ। ਕੋਈ ਮਨੁੱਖ ਹੈਂਡਸਮ ਤਾਂ ਹੀ ਹੈ ਜੋ ਆਪਣੇ ਫਰਜ਼ ਨੂੰ ਪੂਰਾ ਕਰਦਾ, ਘਰ ਵਿੱਚ ਹੋਵੇ, ਬਾਹਰ ਵਿੱਚ ਹੋਵੇ, ਤਿਆਗੀ ਹੋਵੇ ਜਾਂ ਗ੍ਰਿਸਤੀ ਹੋਵੇ, ਰਾਜਾ ਹੋਵੇ ਜਾਂ ਪ੍ਰਜਾ, ਕਿਸੇ ਵੀ ਸ਼ਕਲ ਵਿੱਚ ਕੋਈ ਇਨਸਾਨ ਹੈ ਜੋ ਆਪਣੇ ਫਰਜ਼ ਨੂੰ ਅਦਾ ਕਰਦਾ ਹੈ ਅਤੇ ਖੁਸ਼ ਸਲੂਬੀ ਨਾਲ, ਤਾਂ ਉਹ ਸੋਹਣਾ ਹੈ, ਵਰਨਾ ਕੀ ਸੋਹਣਾ। ਇਹਨੂੰ ਇੱਕ ਅੰਗਰੇਜ਼ ਨੇ ਲਿਖਿਆ, ਡਿਊਟੀ ਇਜ਼ ਬਿਊਟੀ, ਇੱਕ ਯੂਰਪੀਅਨ ਲਿਖਦਾ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਇੱਕ ਉਰਦੂ ਦਾ ਮਹਾਂਪੁਰਸ਼ ਲਿਖਦੇ ਨੇ, ਇੱਕ ਆਦਮੀਅਤ ਹੈ ਇਨਸਾਨ ਦੀ ਜੋ ਆਪਣੇ ਫਰਜ਼ ਨੂੰ ਪੂਰੀ ਤਰ੍ਹਾਂ ਨਿਭਾਵੇ। ਉਸ ਦਿਨ ਅਸਾਂ ਆਪਣਾ ਫਰਜ਼ ਨਹੀਂ ਨਿਭਾ ਰਹੇ ਹੁੰਦੇ, ਜਾਂ ਤੁਹਾਡੇ ਘਰਾਂ ਤੋਂ ਛਕਿਆ ਹੋਇਆ ਅੰਨ ਹਲਾਲ ਨਹੀਂ ਦਾਸ ਸਮਝਦਾ, ਜਿਸ ਦਿਨ ਪੂਰਾ ਦਿਨ ਅਗਲੇ ਦੀਵਾਨ ਦੀ ਮਿਹਨਤ ਨਾ ਹੋਵੇ। ਕਈ ਵਾਰੀ ਕਹਿੰਦੇ ਵੀ ਨੇ ਸੱਜੇ ਖੱਬੇ ਵੀ ਥੋੜ੍ਹੀ ਰੈਸਟ ਕਰ ਲਈਏ। ਮੈਂ ਕਿਹਾ ਰੈਸਟ ਇਸੇ ਵਿੱਚ ਹੈ ਕਿ ਅੰਨ ਖਾਂਦੇ ਹਾਂ, ਲੂਣ ਖਾਂਦੇ ਹਾਂ ਸੰਗਤਾਂ ਦਾ, ਉਸਨੂੰ ਹੱਕ ਤੋਂ ਵੱਧ ਅਦਾ ਕਰੋ, ਮੈਨੂੰ ਤਾਂ ਇਹਦੇ 'ਚ ਰੈਸਟ ਹੈ, ਅਤੇ ਇਹਨਾਂ ਨੂੰ ਫਿਰ ਮੰਨਣਾ ਪੈਂਦਾ। ਤੋ ਹਰ ਇਨਸਾਨ ਦਾ ਇਹ ਫਰਜ਼ ਹੈ, ਗੁਰੂ ਸਾਹਿਬ ਆਪ ਕਰਕੇ ਦਿਖਾਉਂਦੇ ਰਹੇ ਨੇ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਉਹ ਮਹਾਂਪੁਰਸ਼ ਕਹਿੰਦੇ ਨੇ, ਉਰਦੂ ਦਾ ਸ਼ੇਰ ਯਾਦ ਆਇਆ ਕਿ ਆਦਮੀਅਤ ਹੈ ਤੋ ਹੈ ਜ਼ੇਬਾ ਲਿਬਾਸੇ ਫਾਖਰਾ। ਐ ਇਨਸਾਨ, ਜੇ ਤੇਰੇ 'ਚ ਫਰਜ਼ ਸ਼ਨਾਸੀ ਹੈ, ਇਨਸਾਨੀਅਤ ਹੈ, ਆਦਮੀਅਤ ਹੈ, ਤਾਂ ਤੂੰ ਜਿੱਦਾਂ ਦਾ ਵੀ ਕੱਪੜਾ ਪਾ ਲਵੇਂ ਚੰਗਾ, ਫੱਬੇਗਾ, ਕੋਈ ਖੁਰਾਕ ਖਾ ਲੈ, ਕੋਈ ਪੁਸ਼ਾਕ ਪਹਿਨੇ, ਕੀਮਤੀ ਤੋਂ ਕੀਮਤੀ ਸੋਨੇ ਦੀਆਂ ਚਾਂਦੀ ਦੀਆਂ ਤਾਰਾਂ ਵਾਲੀ ਪੁਸ਼ਾਕ ਪਹਿਨ, ਤੈਨੂੰ ਫੱਬਦੀ ਹੈ, ਕਿਉਂਕਿ ਤੂੰ ਆਦਮੀਅਤ ਨਿਭਾ ਰਿਹਾ ਹੈ। ਜੇ ਇਹ ਗੱਲ ਨਹੀਂ ਤਾਂ ਫਿਰ ਇੱਕ ਖੋਤੇ ਉੱਤੇ ਝੁੱਲ ਦੇਣ ਵਾਲੀ ਗੱਲ ਸਮਝ। ਕੀਮਤੀ ਤੋਂ ਕੀਮਤੀ ਝੁੱਲ ਬਣਾ ਕੇ, ਪੀੜੀਆਂ ਕੱਢ ਕੇ, ਇਤਲਿਸ ਦਾ ਝੁੱਲ ਖੋਤੇ 'ਤੇ ਦੇਣ ਵਾਲੀ ਗੱਲ ਹੈ, ਤੂੰ ਐਵੇਂ ਫੁੱਲਿਆ ਨਾ ਫਿਰ ਕੇ ਮੈਂ ਪੁਸ਼ਾਕ ਪਾਈ ਹੈ। ਅਤੇ ਮਹਾਂਪੁਰਸ਼ ਕਹਿੰਦੇ ਨੇ, ਆਦਮੀਅਤ ਹੈ ਤੋ ਹੈ ਜ਼ੇਬਾ ਲਿਬਾਸੇ ਫਾਖਰਾ। ਜੇ ਬੜੇ ਬੜੇ ਕਾਰਖਾਨਿਆਂ ਦੇ ਮਾਲਕ ਨੇ, ਉਹਨਾਂ ਦਾ ਵੀ ਫਰਜ਼ ਹੈ, ਜਿਹੜਾ ਥੋੜ੍ਹਾ ਫੜ ਕੇ ਉੱਥੇ ਕੰਮ ਕਰਦਾ ਉਹਦਾ ਵੀ ਫਰਜ਼ ਹੈ, ਜੋ ਜਿੱਥੇ ਕੋਤਾਹੀ ਕਰਦਾ ਆਦਮੀਅਤ ਤੋਂ ਟੁੱਟ ਜਾਂਦਾ ਹੈ, ਅਤੇ ਟੁੱਟੀ ਉਹਦੀ ਜੋ ਕੱਲ੍ਹ ਗੱਲ ਚੱਲੀ ਸੀ, ਕੋਈ ਕਦਰ ਨਹੀਂ ਹੋਇਆ ਕਰਦੀ, ਫੁੱਲ ਟੁੱਟ ਕੇ ਕੂੜੇ 'ਤੇ ਜਾਂਦਾ, ਢੇਰ 'ਤੇ ਜਾਂਦਾ। ਤੋ ਆਦਮੀਅਤ ਹੈ ਤੋ ਹੈ ਜ਼ੇਬਾ ਲਿਬਾਸੇ ਫਾਖਰਾ, ਵਰਨਾ ਇੱਕ ਖਰ ਹੈ ਕਿ ਹੈ ਜਿਸ ਪਰ ਪੜਾ ਇਤਲਿਸ ਕਾ ਝੋਲ। ਤੋ ਕਾਲੂ ਜੀ ਨੂੰ ਆਖਣ ਲੱਗੇ ਰਾਏ ਬੁਲਾਰ, ਮੈਨੂੰ ਕੁਝ ਖਬਰਾਂ ਆਉਂਦੀਆਂ ਨੇ, ਤੂੰ ਕੁਝ ਸੁਣਾਉਣਾ ਹੈ। ਕਾਲੂ ਆਖਣ ਲੱਗਾ, ਰਾਏ ਜੀ, ਤੁਸੀਂ ਸੁਣੀਆਂ ਸੁਣਾਈਆਂ ਅਤੇ ਯਕੀਨ ਕਰਦੇ ਹੋ, ਮੈਂ ਤੱਕ ਕੇ ਆਇਆ ਹਾਂ, ਕਿਹਦੀ ਮੰਨੀ ਜਾਵੇ। ਮੈਂ ਤਾਂ ਇੱਕ ਗੱਲ ਜਾਚ ਲਈ ਹੈ, ਮੇਰੇ ਜਿਉਂਦੇ ਜਿਉਂਦੇ ਤਾਂ ਪੁੱਤ ਨੇ ਕੰਮ ਨਹੀਂ ਕਰਨਾ, ਮੈਂ ਤਾਂ ਇਵੇਂ ਹੀ ਸਮੇਂ ਤੋਂ ਪਹਿਲਾਂ ਟੁਰ ਜਾਵਾਂਗਾ ਰਾਏ ਜੀ। ਇਹ ਗੱਲਾਂ ਹੁੰਦੀਆਂ ਰਹੀਆਂ ਸਤਸੰਗਤ ਜੀ। ਉੱਧਰ ਅਸਾਂ ਸਾਰਿਆਂ ਵਿਚਾਰਿਆ ਹੈ, ਸੁਣਿਆ ਹੈ, ਇਤਿਹਾਸ ਵਿੱਚ ਪੜ੍ਹਿਆ ਹੈ ਕਿ ਭਾਵੇਂ ਕਿਸੇ ਦੀ ਵਾਹ ਨਾ ਚੱਲੀ, ਪਰ ਜਿਸ ਦਿਨ ਤੋਂ ਹੀ ਨਿਰੰਕਾਰੀ ਮੋਦੀ ਬਣੇ, ਨਾਨਕ ਨਿਰੰਕਾਰੀ ਮੋਦੀ ਦੀ ਡਿਊਟੀ 'ਤੇ ਆਏ, ਸ਼ਾਹੀ ਡਿਊਟੀ 'ਤੇ ਆਏ, ਉਸੇ ਦਿਨ ਤੋਂ ਕੁਝ ਮਜ਼ਹਬੀ ਤਸਵ ਰੱਖਣ ਵਾਲੇ ਬੰਦੇ, ਕੁਝ ਇਸਲਾਮ ਦੇ ਜਨੂਨ ਵਾਲੇ ਬੰਦੇ ਇਸ ਗੱਲ ਤੋਂ ਖਿਲਾਫ ਸਨ ਅੰਦਰੋਂ ਕਿ ਇਹ ਜੋ ਸ਼ਹਿਰ ਹੈ ਇਹ ਮੁਸਲਮਾਨਾਂ ਦਾ ਹੈ, ਇਹ ਯੂਨੀਵਰਸਿਟੀ ਇਸਲਾਮ ਦੀ ਹੈ, ਅਰਬੀ ਫਾਰਸੀ ਉਰਦੂ ਦਾ ਕੇਂਦਰ ਹੈ, ਅਤੇ ਇੱਥੇ ਬੜੇ ਬੜੇ ਆਲਮ, ਉਲਮਾ, ਫਾਜ਼ਲ, ਅਦੀਬ, ਮੁਸੰਨਫ, ਮੁਤਰਜਮ, ਬੜੇ ਬੜੇ ਮੌਲਵੀ ਰਹਿੰਦੇ ਨੇ। ਏਡੇ ਘੁਗਵਸ ਦੇ ਮੁਸਲਮਾਨੀ ਸ਼ਹਿਰ ਵਿੱਚੋਂ ਕੋਈ ਮੁਸਲਮਾਨ ਮੁੰਡਾ, ਕੋਈ ਮੁਸਲਮਾਨ ਪੜ੍ਹਿਆ ਲਿਖਿਆ ਇਸ ਸ਼ਾਹੀ ਨੌਕਰੀ ਵਾਸਤੇ ਬਾਦਸ਼ਾਹ ਨੂੰ ਨਹੀਂ ਮਿਲਿਆ। ਉਹ ਇਸ ਕੋਸ਼ਿਸ਼ ਵਿੱਚ ਸਨ ਕਿ ਕਿਵੇਂ ਹੋਵੇ, ਕੋਈ ਮੌਕਾ ਮਿਲੇ ਤਾਂ ਇਸ ਮੋਦੀ ਦਾ ਕੰਡਾ ਕੱਢਿਆ ਜਾਏ। ਨਾਲੇ ਗੁਰੂ ਸਾਹਿਬ ਜੀ ਦਾ ਸਾਰਾ ਕੰਮ ਸੱਚਾ ਅਤੇ ਸੁੱਚਾ ਸੀ। ਜਿਨ੍ਹਾਂ ਨੇ ਰਿਸ਼ਵਤਾਂ ਲੈਣੀਆਂ ਹੁੰਦੀਆਂ ਨੇ ਜਾਂ ਦੇਣੀਆਂ ਹੁੰਦੀਆਂ ਨੇ, ਉਹ ਦਿਆਨਤਦਾਰ ਅਫਸਰ ਪਸੰਦ ਨਹੀਂ ਕਰਦੇ। ਮੈਨੂੰ ਬਾਕੀ ਮਹਿਕਮਿਆਂ 'ਤੇ ਤਾਂ ਗੱਲ ਕੀ ਹੈ, ਧਰਮ ਸਥਾਨਾਂ ਦਾ ਪਤਾ ਜਿੱਥੇ ਰਿਸ਼ਵਤ ਦੇ ਕੇ ਚੋਬਦਾਰ ਖੜ੍ਹੇ ਕੀਤੇ ਜਾਂਦੇ ਨੇ ਗੁਰਦੁਆਰਿਆਂ ਵਿੱਚ। ਜੇ ਹੋਰ ਕੁਛ ਨਹੀਂ ਤਾਂ ਜਿਹੜਾ ਉੱਥੇ ਦਾ ਆਗੂ ਹੋਵੇ ਉਹ ਆਪਣੀ ਮੱਝ ਨਹਾਉਣ ਨੂੰ ਭੇਜ ਦਿੰਦਾ ਹੈ ਗੁਰੂ ਰਾਮਦਾਸ ਜੀ ਦੇ ਸੇਵਾਦਾਰ ਨੂੰ। ਮੈਂ ਕਹੇ ਖੁਦਾ ਤੋਂ ਡਰੋ, ਜ਼ਰਾ ਰੱਬ ਦੇ ਕਹਿਰ ਤੋਂ ਡਰੋ, ਇਹ ਗੁਰੂ ਰਾਮਦਾਸ ਦੇ ਨੌਕਰ ਨੇ ਅਤੇ ਤੁਸੀਂ ਆਪਣੇ ਨਾ ਇਹਨਾਂ ਨੂੰ ਬਣਾਓ, ਜ਼ਰਾ ਝਟਕਾ ਵੀ ਨਹੀਂ ਮਨੁੱਖ ਤੋਂ ਸਹਿ ਹੁੰਦਾ, ਤੋ ਡਰੋ। ਤੋ ਰਿਸ਼ਵਤ ਲੈਣ ਤੇ ਦੇਣ ਵਾਲੇ ਦੋਨੋਂ ਹੀ ਗੁਰੂ ਸਾਹਿਬ ਜੀ ਤੋਂ ਅੰਦਰੋਂ ਖਿਲਾਫ ਸਨ, ਤੁਖਦੇ ਸਨ, ਵਿਰੋਧੀ ਸਨ। ਸਮਾਂ ਤਾਂ ਨਾ ਮਿਲਿਆ, ਜਦੋਂ ਇਹਨਾਂ ਸ਼ਿਕਾਇਤ ਕੀਤੀ ਉਦੋਂ ਹੀ ਗੁਰੂ ਸਾਹਿਬ ਦਾ ਹਿਸਾਬ ਕਿਤਾਬ ਚੈੱਕ ਹੋਇਆ ਤੇ ਉਦੋਂ ਹੀ ਸੱਚੇ ਪਾਤਸ਼ਾਹ ਦੀ ਸੋਭਾ ਵਧੀ। ਕਈ ਵਾਰੀ ਟਕਰਾਅ ਨਾਲ ਗੱਲ ਬੜੀ ਬਣਦੀ ਹੈ, ਕਈ ਵਾਰੀ ਗੁਰੂ ਆਪਣੇ ਪਿਆਰਿਆਂ ਨੂੰ ਕਿਸੇ ਖੇਚਲ ਵਿੱਚ ਪਾ ਦਿੰਦਾ ਹੈ ਤੇ ਦੁਨੀਆਂ ਜਦੋਂ ਇੱਥੇ ਪਹੁੰਚ ਜਾਵੇ। ਪੇ ਤਾਂ ਰੋਜ਼ ਬਾਣੀ ਪੜ੍ਹਨ ਵਾਲਾ ਸੀ, ਇਹਨੇ ਤਾਂ ਗੁਰੂ ਗ੍ਰੰਥ ਸਾਹਿਬ ਘਰ ਰੱਖਿਆ ਹੋਇਆ ਸੀ, ਇਹ ਤਾਂ ਨਿਤਨੇਮੀ ਤੇ ਰਹਿਤੀਆ ਬੜਾ ਸੀ, ਪਰ ਇਹਦੀ ਹਾਲਤ ਤਾਂ ਉਹ ਹੋ ਗਈ ਹੈ ਜਿਹੜੀ ਕਿਸੇ ਰੱਬ ਤੋਂ ਮੁਨਕਰ ਦੀ ਵੀ ਨਾ ਹੋਵੇ। ਜਦੋਂ ਇੱਥੇ ਗੱਲ ਸੀ ਉਹਦੀ ਸੋਭਾ ਮਹਾਰਾਜ ਰੱਖਦੇ ਨੇ ਕਿ ਦੁਨੀਆਂ ਅੰਗੁਸ਼ਤ ਬਦੰਦਾ ਹੋ ਜਾਂਦੀ, ਮੂੰਹ ਉਂਗਲਾਂ ਪਾ ਜਾਂਦੀ ਹੈ। ਇੱਦਾਂ ਦੀਆਂ ਅਨੇਕਾਂ ਸਾਖੀਆਂ ਇਤਿਹਾਸ ਵਿੱਚ ਮੌਜੂਦ ਨੇ, ਪਰ ਗੱਲ ਇੱਥੇ ਜਾ ਕੇ ਬਣਦੀ ਹੈ। ਇਮਤਿਹਾਨ ਡਾਢੇ ਹੀ ਹੋਇਆ ਕਰਦੇ ਨੇ ਤੇ ਭਗਤ ਪਰਮੇਸ਼ਰ ਦੇ ਆਸਰੇ ਉੱਤੇ ਟੁਰੇ ਰਹਿੰਦੇ ਨੇ। ਚੁਗਲਖੋਰਾਂ ਨੇ ਫਿਰ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੌਲਤ ਖਾਂ ਦੇ ਕੋਲ ਜਾਇਆ ਕਰਨ ਕਈ ਮੌਲਵੀ ਤੇ ਉਲਮਾ, ਉਹ ਕਹੇ ਮੈਨੂੰ ਇਹਨਾਂ ਦੇ ਮੁਕਾਬਲੇ ਦਾ ਬੰਦਾ ਆਪਣੇ ਵਿੱਚੋਂ ਦਿਓ, ਮੈਂ ਯਤਨ ਕਰਾਂਗਾ ਉਹਨੂੰ ਇਸ ਨੌਕਰੀ ਤੇ ਮਾਮੂਰ ਕਰਨ ਦਾ। ਪਰ ਜਦ ਆਪਣੇ ਕੋਲ ਉਹਦੇ ਮੁਕਾਬਲੇ ਦਾ ਹੈ ਕੋਈ ਨਹੀਂ, ਉਹ ਜਿਹਾ ਸੱਚਾ, ਤੋਲ ਦਾ ਪੂਰਾ, ਬੋਲ ਦਾ ਪੂਰਾ, ਜਦ ਹੈ ਕੋਈ ਮੇਰੇ ਸ਼ਹਿਰ ਅੰਦਰ ਤੇ ਫਿਰ ਮੈਂ ਕਿਸ ਨੂੰ ਉਹਦੀ ਜਗ੍ਹਾ ਮਾਮੂਰ ਕਰ ਦੇਵਾਂ। ਮੁਸਲਮਾਨਾਂ ਦੇ ਵਿਚਕਾਰ ਦੌਲਤ ਖਾਂ ਇਹ ਗੱਲ ਕਰਿਆ ਕਰੇ। ਆਖਰ ਇੱਕ ਦਿਨ ਫਿਰ ਚੈਕਿੰਗ ਰਖਾ ਦਿੱਤੀ। ਇਤਿਹਾਸ ਕਹਿੰਦੇ ਨੇ ਚੁਗਲਾਂ ਨੇ ਫਿਰ ਇਕੱਠਿਆਂ ਹੋ ਕੇ ਹਿਸਾਬ ਕਿਤਾਬ ਚੈੱਕ ਕਰਨ ਦਾ ਪ੍ਰੋਗਰਾਮ ਬਣਾ ਦਿੱਤਾ। ਦੌਲਤ ਖਾਂ ਵੀ ਆਏ, ਇਹਦੇ ਕਰਮਚਾਰੀ ਵੀ ਆਏ, ਫਾਈਨੈਂਸ ਦੇ ਕੋਈ ਹੋਰ ਆਗੂ ਮਿਨਿਸਟਰ ਵੀ ਆਏ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਹੀ ਖਾਤਾ ਚੈੱਕ ਹੋਣ ਲੱਗਾ, ਇਤਿਹਾਸ ਕਹਿੰਦਾ ਹੈ ਹੋਣ ਲੱਗਾ। ਪਰ ਹੈਰਾਨੀ ਦੀ ਗੱਲ, ਮੇਰੇ ਮਹਿਬੂਬ ਦਾ ਹੀ ਕੁਛ ਸਰਕਾਰ ਵੱਲ ਵਧਿਆ, ਕੁਝ ਆਲੂਫਾ ਤੇ ਕੁਛ ਵੇਤਨ ਮਹਾਰਾਜ ਦਾ ਉਹਨਾਂ ਵੱਲ ਵਧਿਆ ਤੇ ਇਹ ਮੂੰਹ ਦੀ ਖਾ ਗਏ। ਉਸ ਵੇਲੇ ਇਕੱਠ ਵਿੱਚ ਇੱਕ ਦੋ ਸਿਆਣਿਆਂ ਨੇ ਤੇ ਖਾਸ ਤੌਰ ਤੇ ਦੌਲਤ ਖਾਂ ਨੇ ਵੀ ਪੁੱਛਿਆ ਕਿ ਹੇ ਮੇਰੇ ਸਤਿਕਾਰਯੋਗ ਮੋਦੀ, ਤੇਰੇ ਵਿਰੁੱਧ ਮੇਰੇ ਪਾ ਬੜੀਆਂ ਖਬਰਾਂ ਆਉਂਦੀਆਂ ਨੇ, ਲੇਕਿਨ ਜਦੋਂ ਵੀ ਹਿਸਾਬ ਚੈੱਕ ਹੋਏ ਨੇ ਤੇ ਸਾਫ਼ ਸੁਥਰਾ ਪੂਰਾ ਅਮਾਊਂਟ ਪੂਰੀ, ਬਲਕਿ ਤੇਰਾ ਹੀ ਕੁਛ ਹਕੂਮਤ ਨੇ ਦੇਣਾ ਨਿਕਲਿਆ ਹੈ। ਇੱਕ ਵਾਰੀ ਤੇ ਮੈਂ ਆਪ ਵੀ ਵੇਖਿਆ ਹੈ ਤੇ ਤੂੰ ਕਈ ਚਿਰ ਆਪਣੇ ਵਜਦ ਤੇ ਮਸਤੀ ਅੰਦਰ ਤੇਰਾਂ 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 ਕਰਦਾ ਰਿਹਾ ਹੈ, ਪਰ ਜਦੋਂ ਹਿਸਾਬ ਚੈੱਕ ਕੀਤਾ ਹੈ ਫਿਰ ਮੇਰੀ ਵਾਲੀ ਵਾਧਾ ਤੇਰਾ ਨਿਕਲਿਆ ਹੈ, ਇਹ ਕਾਰਨ ਕੀ ਹੈ? ਮਹਾਰਾਜ ਮੁਸਕਰਾਏ ਤੇ ਆਖਣ ਲੱਗੇ ਦੌਲਤ ਖਾਂ ਇਹਦੇ ਵਿੱਚ ਇੱਕ ਰਾਜ਼ ਹੈ, ਇਹਦੇ ਵਿੱਚ ਇੱਕ ਭੇਦ ਹੈ। ਉਹ ਕੀ ਭੇਦ ਹੈ ਮੋਦੀਆ? ਤੇ ਗੁਰੂ ਸਾਹਿਬ ਜੀ ਆਖਣ ਲੱਗੇ ਹਮੇਸ਼ਾ ਮਨੁੱਖ ਮੈਂ ਤੇ ਮੇਰੇ ਨਾਲ ਰੁੜਦਾ ਹੈ, ਤੂੰ ਤੇ ਤੇਰੇ ਨਾਲ ਵੱਸਦਾ ਹੈ। ਜੀ ਮੈਂ ਸਮਝਿਆ ਨਹੀਂ, ਸਮਝਿਆ ਨਹੀਂ। ਹਜ਼ੂਰ ਨੇ ਆਖਿਆ ਜਿਸ ਸ਼ਖਸ ਨੂੰ ਆਦਤ ਹੋਵੇ ਮੈਂ ਮੇਰਾ ਮੇਰੀ, ਉਹ ਹਮੇਸ਼ਾ ਤੌਖਲੇ ਵਿੱਚ ਰਹੇਗਾ। ਜਿਸ ਨੂੰ ਇਹ ਆਦਤ ਹੋਵੇ ਆਪਣੇ ਕੋਲ ਹੁੰਦਿਆਂ ਹੋਇਆਂ ਤੂੰ ਤੇਰਾ ਤੇ ਤੇਰੀ, ਤਨ ਮਨ ਮਨ ਤਨ ਤੇਰਾ, ਤਨ ਵੀ ਤੇਰਾ, ਤੂੰ ਠਾਕ। ਜਿਸ ਵੇਲੇ ਇੱਦਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਕਿਹੜਾ ਮਨ ਤਨ ਪਰਮੇਸ਼ਰ ਲੈਣ ਆ ਗਿਆ ਸੀ ਉਦੋਂ ਹੁੰਦਿਆਂ ਤੇ ਕਿਹਾ। ਇੱਕ ਸੁਹਾਗਣ ਆਪਣੀ ਹਰ ਇੱਕ ਕਬਜ਼ੇ ਦੀ ਚੀਜ਼ ਨੂੰ ਜੇ ਪਤੀ ਦੀ ਰਹਿਮਤ ਸਮਝੇ ਤਾਂ ਉਹ ਖੋਹਦਾ ਨਹੀਂ ਹੁੰਦਾ ਉਹ ਤੋਂ, ਬਲਕਿ ਜਦੋਂ ਆਪਣਾ ਆਪਾ ਉਸ ਨੂੰ ਸਮਰਪਣ ਕਰਦੀ ਹੈ ਤੇ ਪਤੀ ਦੇ ਨਾਮ ਨਾਲ ਜੋ ਚੀਜ਼ ਤੁਅਲਕ ਰੱਖਦੀ ਉਹ ਸਭ ਦੀ ਮਾਲਕ ਹੋ ਜਾਂਦੀ। ਤੁਸੀਂ ਵੀ ਤਾਂ ਜਾਣਦੇ ਹੀ ਹੋ, ਤਿੱਬਤ ਦੀਆਂ ਪਹਾੜੀਆਂ ਵਿੱਚ ਚੀਨ ਦੀ ਲੜਾਈ ਵਿੱਚ ਪਤੀ ਦੇ ਗੋਲੀ ਇੱਥੋਂ ਵੱਜੀ ਤੇ ਇੱਧਰ ਲੰਘ ਗਈ ਤੇ ਉਹ ਕੈਪਟਨ ਹੋ ਗਿਆ ਤੇ ਉਹ ਘਰ ਬੈਠੀ ਕਪਤਾਨਣੀ ਹੋ ਗਈ। ਕਾਰਨ ਕੀ ਹੈ? ਉਹਨੇ ਆਪਾ ਸਮਰਪਣ ਕਰ ਦਿੱਤਾ ਹੈ। ਜਦੋਂ ਇਨਸਾਨ ਦੌਲਤ ਖਾਂ ਸਿੱਖ ਗੁਰੂ ਨੂੰ ਆਪਾ ਸਮਰਪਣ ਕਰ ਦਿੰਦਾ ਹੈ ਤੇ ਉਹਨੂੰ ਘਾਟਾ ਕੋਈ ਨਹੀਂ ਆਉਂਦਾ। ਮੇਰਾ ਤਾਂ ਮੇਰੇ ਕੋਲ ਕੁਛ ਹੈ ਹੀ ਨਹੀਂ, ਇਹ ਤਨ ਮਨ ਵੀ ਉਹਦਾ, ਮਤ ਬੁੱਧ ਵੀ ਉਹਦੀ, ਜੈਸੀ ਮਤ ਦੇ ਤੈਸਾ ਪ੍ਰਗਾਸ। ਕਈਆਂ ਨੂੰ ਆਪਣੀ ਅਕਲ 'ਤੇ ਬੜਾ ਮਾਣ ਹੁੰਦਾ ਹੈ, ਪਰ ਅਸੀਂ ਕਈ ਵਾਰੀ ਵੇਖਦੇ ਹਾਂ ਬੜੇ ਬੜੇ ਪੜ੍ਹੇ ਲਿਖੇ ਕੱਖ ਚੁੱਕਦੇ ਫਿਰਦੇ ਨੇ, ਪਾਗਲਖਾਨਿਆਂ 'ਚ ਬਿਸਤਰਾ ਨਹੀਂ ਲੱਭਦਾ। ਤੋ ਇਹ ਮਤ ਵੀ ਉਹਦੀ ਹੈ, ਇਹ ਸੁਰਤ ਵੀ ਉਹਦੀ ਹੈ। ਸੁਰਤ ਮਤ ਚਤਰਾਈ ਤੇਰੀ, ਤੂੰ ਜਾਣਾਵੇਂ ਜਾਣਾ ਰਾਂ। ਗੁਰੂ ਸਾਹਿਬ ਜੀ ਨੇ ਦੌਲਤ ਖਾਂ ਨੂੰ ਆਖਿਆ ਕਿ ਮੈਂ ਤੇ ਮੇਰਾ ਨਾਲ ਰੁੜੀਦਾ ਏ, ਪਰੇਸ਼ਾਨ ਹੋਈਦਾ ਏ, ਤੂੰ ਤੇ ਤੇਰਾ ਨਾਲ ਵਸੀਦਾ ਏ। ਫਿਰ ਗੁਰੂ ਸਾਹਿਬ ਜੀ ਆਖਣ ਲੱਗੇ, ਦੌਲਤ ਖਾਂ, ਦੁਨੀਆਂ ਦੇ ਅਨੇਕਾਂ ਮਨੁੱਖਾਂ ਵਿੱਚੋਂ ਜੇ ਮੋਟੀ ਮੋਟੀ ਵੰਡ ਕਰੀਏ ਤੇ ਚਾਰ ਕਿਸਮਾਂ ਬੰਦਿਆਂ ਦੀਆਂ ਨਿਕਲਦੀਆਂ ਨੇ। ਭਾਈ ਗੁਰਦਾਸ ਜੀ ਨੇ ਜਿੱਥੇ ਗੁਰੂ ਦੇ ਸਿੱਖਾਂ ਦੀ ਸੂਚੀ ਬਣਾਈ ਹੈ ਆਪਣੀਆਂ ਵਾਰਾਂ ਅੰਦਰ, ਉੱਥੇ ਦੌਲਤ ਖਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ 'ਚ ਲਿਖਿਆ। ਬੜਾ ਹੀ ਸ਼ਰਧਾਲੂ ਮਹਾਰਾਜ ਦਾ ਹੋ ਗਿਆ। ਇਹ ਬਹੁਤ ਵੱਡੀ ਗੱਲ ਹੈ ਆਪਣੇ ਨੌਕਰ ਦੇ ਸ਼ਰਧਾਲੂ ਹੋ ਜਾਣਾ। ਨਹੀਂ ਤਾਂ ਆਲੇ ਦੁਆਲੇ ਨਜ਼ਰ ਮਾਰ ਕੇ ਵੇਖੋ, ਕਈ ਕੰਮ ਕਰਨ ਵਾਲੇ ਰੱਖੇ ਹੋਏ ਨੇ, ਕਿੰਨਿਆਂ ਦੇ ਉੱਤੇ ਸ਼ਰਧਾ ਹੈ। ਹਾਲਾਂਕਿ ਪਤਾ ਹੁੰਦਾ ਸਾਡੇ ਨਾਲ ਉਹ ਅਕਲ ਵਾਲੇ ਨੇ, ਦਾਨੇ ਨੇ, ਬਾਣੀ ਪੜ੍ਹਨ ਵਾਲੇ ਨੇ, ਨੇਕ ਨੇ, ਕੰਮ ਵੀ ਅੱਛਾ ਕਰਦੇ ਨੇ, ਪਰ ਕਿੰਨਿਆਂ ਕੁ ਸਬਾਉਟੀ ਨੇ ਇਸ ਉੱਤੇ ਮਨੁੱਖ ਨੂੰ ਸ਼ਰਧਾ ਹੁੰਦੀ ਹੈ। ਇਹ ਦੌਲਤ ਖਾਂ ਦਾ ਨਾਂ ਭਾਈ ਗੁਰਦਾਸ ਜੀ ਨੇ ਸਿੱਖਾਂ 'ਚ ਲਿਖਿਆ, ਗੁਰੂ ਨਾਨਕ ਦੇਵ ਦਾ ਸਿੱਖ ਹੋਇਆ। ਮੈਨੂੰ ਪੰਕਤੀ ਸਾਰੀ ਯਾਦ ਨਹੀਂ ਆਉਂਦੀ, ਇਸ ਲਈ ਮੈਂ ਟਰਾਈ ਨਹੀਂ ਕਰ ਰਿਹਾ ਬੋਲਣ ਦੀ, ਪਰ ਭਾਈ ਗੁਰਦਾਸ ਨੇ ਉਹਨਾਂ ਦਾ ਨਾਂ ਲਿਖ ਕੇ ਜਿਉਂਦੇ ਕਰ ਦਿੱਤਾ ਹੈ, ਦੌਲਤ ਖਾਂ। ਤੋ ਮਹਾਰਾਜ ਨੇ ਆਖਿਆ ਦੌਲਤ ਖਾਂ, ਅਮੂਮਨ ਬੰਦਿਆਂ ਦੀਆਂ ਚਾਰ ਸ਼੍ਰੇਣੀਆਂ ਹੁੰਦੀਆਂ ਨੇ, ਚਾਰ ਕਿਸਮਾਂ ਹੁੰਦੀਆਂ ਨੇ। ਅੱਜ ਦੇ ਦੀਵਾਨ ਅੰਦਰ ਮੈਂ ਆਪਣੇ ਅੰਦਰ ਇਹ ਝਾਕਣਾ ਹੈ ਅਤੇ ਦੀਵਾਨ 'ਚ ਆਇਆ ਹੋਇਆ ਆਪਣੇ ਅੰਦਰ ਵੇਖਣਾ ਅਤੇ ਸਾਡੀ ਕਿਹੜੀ ਸ਼੍ਰੇਣੀ ਹੈ। ਬਾਕੀ ਤਾਂ ਜੇ ਐਸਾ ਨਾ ਸੋਚਾਂਗੇ ਤਾਂ ਕੰਨ ਰਸ ਹੈ ਪੂਰਾ ਹੋ ਗਿਆ ਅਤੇ ਪ੍ਰਸ਼ਾਦਾ ਛਕਿਆ, ਬੀਬੀਆਂ ਨੇ ਸੇਵਾ ਕੀਤੀ, ਅਸੀਂ ਛੱਕ ਕੇ ਘਰੀਂ ਟੁਰ ਜਾਣਾ। ਇਹ ਗੱਲ ਵੀ ਕੁਛ ਅਸਾਂ ਆਪਣੇ ਦਿਮਾਗ ਅਤੇ ਦਿਲ ਵਿੱਚ ਬਿਠਾਈਏ। ਦੌਲਤ ਖਾਂ, ਇਲਾਹੀ ਮੋਦੀ, ਰੱਬੀ ਰੁਚੀਆਂ ਵਾਲੇ ਮੇਰੇ ਮੋਦੀ, ਤੇਰੀ ਜ਼ਬਾਨ ਅੰਦਰ ਬਰਕਤਾਂ ਨੇ, ਤੇਰੀਆਂ ਗੱਲਾਂ ਵਿੱਚ ਰਹਿਨਮਾਈਆਂ ਅਤੇ ਰਾਹਬੜੀਆਂ ਨੇ। ਫਰਮਾ ਦੇ ਮੈਨੂੰ, ਮੈਂ ਕਿਹੜਿਆਂ ਵਿੱਚੋਂ ਹੋਵਾਂਗਾ ਮੋਦੀਆ, ਮੇਰੀ ਕਿਸਮ ਕਿਹੜਿਆਂ 'ਚੋਂ? ਉਹਨਾਂ ਨੇ ਕਿਹਾ, ਸਿਆਣਿਆਂ ਨੇ ਮਨੁੱਖ ਨੂੰ ਚੌਂ ਕਿਸਮਾਂ, ਮਨੁੱਖਾਂ ਨੂੰ ਚੌਂ ਕਿਸਮਾਂ 'ਚ ਵੰਡਿਆ। ਦੱਸ ਰਹੇ ਨੇ ਕੀ? ਧਿਆਨ ਨਜ਼ਰ, ਇਹ ਹਿੰਦੀ ਦੀ ਕਵਿਤਾ ਹੈ, ਮੈਨੂੰ ਪੂਰੀ ਤਾਂ ਨਹੀਂ ਆਉਂਦੀ, ਪਰ ਮੈਂ ਥੋੜ੍ਹਾ ਬਹੁਤ ਮੂੰਹ ਇੱਦਾਂ ਦਾ ਬਣਾਵਾਂਗਾ ਅਤੇ ਕਹਿ ਸਕਾਂ। ਜਿਹਨੂੰ ਆਉਂਦੀ ਹੈ ਉਹ ਸ਼ੁੱਧ ਕਰ ਲਵੇ, ਟਰਾਈ ਹਰ ਵੇਲੇ ਜਾਰੀ ਰੱਖਣੀ ਚਾਹੀਦੀ ਹੈ। ਉਹ ਕਹਿੰਦੇ ਨੇ, ਨਿਕ੍ਰਿਸ਼ਟ ਮਾਨਵ ਕੀ ਜੇ ਬ੍ਰਿਤੀ। ਪਹਿਲਾ ਬੰਦਾ ਨਿਕ੍ਰਿਸ਼ਟ ਕਹਿੰਦੇ ਨੇ ਘਟੀਆ ਤੋਂ ਘਟੀਆ। ਨਿਕ੍ਰਿਸ਼ਟ ਮਾਨਵ ਕੀ ਜੇ ਬ੍ਰਿਤੀ, ਮੇਰਾ ਸੋ ਮੇਰਾ, ਤੇਰਾ ਸੋ ਮੇਰਾ। ਇੱਕ ਕਿਸਮ ਤਾਂ ਇੱਦਾਂ ਦੀ ਹੈ ਬੰਦਿਆਂ ਦੀ, ਧਿਆਨ। ਨਿਕ੍ਰਿਸ਼ਟ ਮਾਨਵ ਕੀ ਜੇ ਬ੍ਰਿਤੀ, ਮੇਰਾ ਸੋ ਮੇਰਾ, ਆਪਣਾ ਤਾਂ ਆਪਣਾ ਹੈ, ਮੇਰਾ ਸੋ ਮੇਰਾ, ਤੇਰਾ ਸੋ ਮੇਰਾ। ਦੌਲਤ ਖਾਂ ਬੜੇ ਗੌਰ ਨਾਲ ਸੁਣੇ ਅਤੇ ਉਹਦਾ ਹੋਰ ਅਮਲਾ ਫੈਲਾ ਵੀ। ਨਿਕ੍ਰਿਸ਼ਟ ਮਾਨਵ ਕੀ ਜੇ ਬ੍ਰਿਤੀ, ਮੇਰਾ ਸੋ ਮੇਰਾ, ਤੇਰਾ ਸੋ ਮੇਰਾ। ਦੂਜਾ, ਮੱਧਮ ਮਾਨਵ ਕੀ ਜੇ ਬ੍ਰਿਤੀ, ਮਿਡਲ ਕਲਾਸ, ਮੱਧਮ ਮਾਨਵ ਕੀ ਜੇ ਬ੍ਰਿਤੀ, ਮੇਰਾ ਸੋ ਮੇਰਾ, ਤੇਰਾ ਸੋ ਤੇਰਾ। ਦੌਲਤ ਖਾਂ ਬੜਾ ਸੋਚ ਰਿਹਾ ਹੈ ਗੱਲ। ਮੋਦੀ ਜੀ ਫਿਰ ਫਰਮਾਓ, ਨਿਕ੍ਰਿਸ਼ਟ ਮਾਨਵ ਕੀ ਜੇ ਬ੍ਰਿਤੀ, ਮੇਰਾ ਸੋ ਮੇਰਾ, ਤੇਰਾ ਸੋ ਮੇਰਾ। ਮੱਧਮ ਮਾਨਵ ਕੀ ਜੇ ਬ੍ਰਿਤੀ, ਮੇਰਾ ਸੋ ਮੇਰਾ, ਤੇਰਾ ਸੋ ਤੇਰਾ। ਉੱਤਮ ਮਾਨਵ ਕੀ ਜੇ ਬ੍ਰਿਤੀ, ਤੇਰਾ ਸੋ ਤੇਰਾ, ਮੇਰਾ ਸੋ ਤੇਰਾ। ਗੁਰੂ ਗੋਬਿੰਦ ਸਿੰਘ, ਬਾਪ ਹੈ ਉਹ ਵੀ ਦੇਸ਼ ਦਾ, ਮਾਤਾ ਹੈ ਦੇਸ਼ ਲਈ ਸ਼ਹੀਦ, ਘਰ ਹੈ ਇੱਟ ਇੱਟ ਬਜਾ ਲਈ, ਸਾਹਿਬਜ਼ਾਦੇ ਨੇ ਚਾਰ ਸਾਹਿਬਜ਼ਾਦੇ ਚੌਂ ਦਿਨਾਂ 'ਚ ਕੁਰਬਾਨ ਕਰ ਲੈ, ਤੁਸੀਂ ਬਚਾਓ ਆਪਣੇ। ਉੱਤਮ ਮਾਨਵ ਕੀ ਜੇ ਬ੍ਰਿਤੀ, ਤੇਰਾ ਸੋ ਤੇਰਾ, ਮੇਰਾ ਸੋ ਤੇਰਾ। ਤਿੰਨ ਹੋ ਗਈਆਂ, ਇੱਕ ਰਹਿ ਗਈ ਗੱਲ। ਫਿਰ ਜ਼ਰਾ ਗੌਰ ਫਰਮਾਓ, ਬਿਠਾਓ ਮਾਤਾ ਜੀ ਨੂੰ ਜੀ, ਇਹ ਵੀ ਇੱਕ ਸੇਵਾ ਹੀ ਹੈ। ਮੈਂ ਤਾਂ ਕਈ ਵਾਰੀ ਸੰਗਤ 'ਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਇਹ ਭੈਣਾਂ ਦੇ ਕੁਰਬਾਨ ਜਾਈਏ, ਗੁਰੂ ਭਾਗ ਲਾਵੇ ਇਹਨਾਂ ਦੀ ਸੇਵਾ ਨੂੰ, ਆਪਣੇ ਬੱਚਿਆਂ ਦੀ, ਆਪਣੇ ਘਰਾਂ ਦੇ ਜੀਆਂ ਦੀ, ਰੋਜ਼ ਰੋਟੀ ਪਕਾਉਂਦੇ, ਪਰ ਗੁਰੂ ਨਾਨਕ ਦੇ ਟੱਬਰ ਲਈ ਰੋਟੀ ਪਕਾਉਣ ਦਾ ਚਾਹੋ, ਪ੍ਰਸ਼ਾਦੇ ਸਜਾਉਣ ਦਾ ਚਾਹੋ, ਸਬਜ਼ੀਆਂ ਬਣਾਉਣ ਦਾ ਚਾਹੋ, ਜਦੋਂ ਉਪਜੇ ਤਾਂ ਸਮਝੋ ਮੇਰੇ ਭਾਗ ਰੋਸ਼ਨ ਹੋ ਰਹੇ ਨੇ। ਇਸੇ ਤਰ੍ਹਾਂ ਘਰਾਂ ਵਿੱਚ ਰੋਜ਼ ਆਪਣੀਆਂ ਛੇਜਾਂ ਨੌਕਰਾਂ ਤੋਂ ਵਿਛਾਉਂਦੇ, ਕਦੀ ਆ ਕੇ ਗੁਰੂ ਨਾਨਕ ਦੀ ਬਾਰਗਾਹ ਅੰਦਰ ਗੁਰੂ ਦੀਆਂ ਸੰਗਤਾਂ ਵਾਸਤੇ ਚਾਦਰਾਂ ਵਿਛਾਉਣੀਆਂ, ਇਹ ਭਾਗਾਂ ਦੀ ਨਿਸ਼ਾਨੀ। ਆਪਣੀਆਂ ਪੁਸ਼ਾਕਾਂ ਪ੍ਰੈਸ ਕਰ ਕਰਕੇ, ਧੋ ਧੋ ਕੇ, ਡਰਾਈ ਕਲੀਨ ਕਰਾ ਕਰਾ ਕੇ ਰੋਜ਼ ਸੰਭਾਲਦੇ। ਕਦੀ ਗੁਰੂ ਘਰ ਵਿੱਚ ਆ ਕੇ ਪ੍ਰਬੰਧਕਾਂ ਨੂੰ ਬੇਨਤੀ ਕਰਨੀ ਵੀ ਅੱਜ 10 ਰੁਮਾਲੇ ਸਾਨੂੰ ਦੇ ਦਿਓ, ਅਸੀਂ ਗੁਰੂ ਸਾਹਿਬ ਜੀ ਦੇ ਰੁਮਾਲੇ ਧੋ ਕੇ ਪ੍ਰੈਸ ਕਰਕੇ ਲਿਆਵਾਂਗੇ। ਭਾਗਾਂ ਦੀ ਨਿਸ਼ਾਨੀ। ਰੋਜ਼ ਆਪ ਕਾਰਾਂ 'ਤੇ ਦੌੜੇ ਫਿਰਦੇ, ਚੜ੍ਹਦੇ ਫਿਰਦੇ, ਗੁਰੂ ਨੇ ਦਿੱਤੀਆਂ ਨੇ ਬੱਚੇ, ਧੀਆਂ, ਨੂੰਹਾਂ, ਆਪ ਸਾਰੇ ਦੌੜੇ ਫਿਰਦੇ। ਕਦੀ ਸੰਗਤ ਵਿੱਚ ਆਉਣ ਵੇਲੇ ਕਿਸੇ ਆਂਢ ਗੁਆਂਢ ਨੂੰ ਕਹੋ ਜੇ ਤੈਨੂੰ ਲੋੜ ਹੋਵੇ ਤਾਂ ਮੇਰੇ ਨਾਲ ਚਲੋ, ਜੇ ਤੂੰ ਮੁੜ ਕੇ ਜਾਣਾ ਹੈ ਤਾਂ ਮੈਨੂੰ ਗੁਰੂ ਨੇ ਦਿੱਤੀ ਉਹ ਲੈ ਭਾਗਾਂ ਦੀ ਨਿਸ਼ਾਨੀ। ਐਸੇ ਮੌਕੇ ਐਸੀ ਵਿਚਾਰ ਕਦੀ ਕਦੀ ਆਇਆ ਕਰਦੀ ਹੈ ਅਤੇ ਇਹਨਾਂ ਗੱਲਾਂ ਦਾ ਸੰਗਤ 'ਚੋਂ ਆ ਕੇ ਪਤਾ ਲੱਗਦਾ ਹੈ, ਵਰਨਾ ਕਲੱਬ 'ਚ ਨੇ ਹੋਰ ਇੱਧਰ ਉੱਧਰ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਦੌਲਤ ਖਾਂ ਨਿਕਸ਼ ਮਾਨਵ ਕੀ ਜੇ ਬ੍ਰਿਤੀ, ਮੇਰਾ ਸੋ ਮੇਰਾ ਤੇਰਾ ਸੋ ਮੇਰਾ, ਮੱਧਵ ਮਾਨਵ ਕੀ ਜੇ ਬ੍ਰਿਤੀ ਮੇਰਾ ਸੋ ਮੇਰਾ ਤੇਰਾ ਸੋ ਤੇਰਾ, ਉੱਤਮ ਮਾਨਵ ਕੀ ਜੇ ਬ੍ਰਿਤੀ ਤੇਰਾ ਸੋ ਤੇਰਾ ਮੇਰਾ ਸੋ ਤੇਰਾ, ਬ੍ਰਹਮ ਗਿਆਨੀ ਕੀ ਜੇ ਬ੍ਰਿਤੀ ਸਭ ਕੂੜ ਅੰਧੇਰਾ ਨਾ ਤੇਰਾ ਨਾ ਮੇਰਾ। ਕਹਿੰਦੇ ਨੇ ਦੌਲਤ ਖਾਂ ਨੇ ਚਰਨ ਪਕੜ ਲਏ ਗੁਰੂ ਸਾਹਿਬ ਜੀ ਦੇ, ਸਾਰੀ ਮਹਿਫਲ ਵਿਰੋਧੀਆਂ ਦੀ ਮਹਿਫਲ ਚੁਗਲਖੋਰਾਂ ਦੀ ਜੁੰਡਲੀ ਅੱਖੀਆਂ ਨੀਵੀਆਂ ਕਰਕੇ ਸ਼ਰਮ ਦੇ ਬੋਝ ਨਾਲ ਦੀਦੇ ਨੀਵੇਂ ਹੋਏ ਇੱਥੋਂ ਵਿਦਾ ਹੋ ਗਏ। ਸਤਸੰਗਤ ਜੀ ਸ਼ਾਮ ਦੇ ਵੇਲੇ ਗੁਰੂ ਸਾਹਿਬ ਜੀ ਰੋਜ਼ਾਨਾ ਵਾਂਗੂ ਕੀਰਤਨ ਕਰਦੇ ਸਨ। ਆਪਣਾ ਪਰਮ ਮਿੱਤਰ ਭਾਈ ਮਰਦਾਨਾ ਜਿਹਨੂੰ ਸਾਰੀ ਜ਼ਿੰਦਗੀ ਵਿੱਚ ਅੱਜ ਤੋਂ ਨਹੀਂ ਆਪਣੇ ਪਿਤਾ ਭਾਈ ਬਦਰੇ ਤੋਂ ਲੈ ਕੇ ਉਹ ਤੋਂ ਵੱਡਿਆਂ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਨੇ ਹੀ ਮਨੁੱਖਤਾ ਵਾਲਾ ਸਾਵਾਂ ਸਲੂਕ ਕੀਤਾ ਸੀ, ਪੇ ਵੀ ਬੰਦਾ ਹੀ ਹੈ। ਮਰਦਾਨਾ 18 ਵਰਿਆਂ ਦਾ ਗੁਰੂ ਦਾ ਸੰਗੀ ਹੋ ਗਿਆ ਅਤੇ ਇਹ ਵੀ ਇੱਥੇ ਆ ਗਿਆ। ਸ਼ਾਮੀ ਰਬਾਬ ਵੱਜੀ, ਗੁਰੂ ਸਾਹਿਬ ਨੇ ਕੀਰਤਨ ਕੀਤਾ, ਸੋਧਰ ਦੀ ਚੌਕੀ ਹੋਈ। ਤਾਂ ਸਤਸੰਗ ਜੀ ਸੰਗਤਾਂ ਆਪਣੇ ਆਪਣੇ ਘਰੀ ਚਲੀਆਂ ਗਈਆਂ, ਬੇਬੇ ਨਾਨਕੀ ਨੇ ਅਤੇ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁਲੱਖਣੀ ਜੀ ਨੇ ਪ੍ਰਸ਼ਾਦ ਬਣਾਏ, ਸੰਗਤਾਂ ਦੀਆਂ ਪੰਗਤਾਂ ਲੱਗੀਆਂ ਅਤੇ ਛੱਕ ਛੱਕ ਕੇ ਤਨ ਨਾਨਕ ਤਨ ਨਾਨਕ, ਗਰੀਬ ਗੁਰਬਾ ਸਭ ਆਪਣੇ ਘਰੀ ਚਲੇਗਾ। ਹਸਬ ਆਦਤ ਗੁਰਸਿੱਖ ਦੀ ਰੋ ਰੀਤ ਵਾਂਗ ਗੁਰੂ ਜੀ ਅੰਮ੍ਰਿਤ ਵੇਲੇ ਉੱਠਦੇ ਸਨ, ਕਦੀ ਕਦੀ ਭਾਈ ਮਰਦਾਨਾ ਜੀ ਨਾਲ ਜਾਇਆ ਕਰਦੇ ਸਨ, ਕਦੀ ਕਦੀ ਘਰ ਦਾ ਦਾਸ ਨਾਲ ਜਾਂਦਾ, ਅਤੇ ਜੋ ਸੁਲਤਾਨਪੁਰ ਦੇ ਨਾਲ ਕਪੂਰਥਲੇ ਦੀ ਰਿਆਸਤ ਵਿੱਚ ਬੇਈ ਵਗਦੀ ਉਹਨੂੰ ਕਾਲੀ ਬੇਈ ਕਹਿੰਦੇ ਨੇ। ਮੈਂ ਅੱਗੇ ਬੇਨਤੀ ਕੀਤੀ ਸੀ ਇਹ ਬੇਈ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਦਸੂਹਾ ਪਿੰਡ ਟੇਰਕੀ ਆਣੇ ਦੇ ਸ਼ੰਭ 'ਚੋਂ ਨਿਕਲ ਕੇ ਕਪੂਰਥਲੇ ਦੀ ਰਿਆਸਤ ਦੀ ਵਗਦੀ ਸੁਲਤਾਨਪੁਰ ਦੇ ਕੋਲ ਦੀ ਹੋ ਕੇ ਹਰੀ ਕੇ ਪੱਤਣ ਤੋਂ 10 ਮੀਲ ਉੱਤੇ ਜਾ ਕੇ ਸਤਲੁਜ ਵਿੱਚ ਰਲ ਜਾਂਦੀ ਹੈ ਅਤੇ ਸਮੁੰਦ ਸ਼ਾਹ ਸੁਲਤਾਨ ਵਿੱਚ ਜਾ ਕੇ ਮਿਲ ਜਾਂਦੀ ਹੈ। ਉਸ ਬੇਈ 'ਤੇ ਗੁਰੂ ਨਾਨਕ ਦੇਵ ਜੀ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦੇ ਸਨ। ਅੱਜ ਵੀ ਸੇਵਕ ਨਾਲ ਗਿਆ, ਬੇਬੇ ਨਾਨਕੀ ਜੀ ਨੇ ਬਸਤਰੇ ਨੂੰ ਦਿੱਤੇ, ਅੱਜ ਮੇਰੇ ਵੀਰੇ ਨੂੰ ਕਹਿਣਾ ਕਿ ਇਸ਼ਨਾਨ ਤੋਂ ਬਾਅਦ ਆਹ ਸੁੰਦਰ ਚੋਲੇ ਪਹਿਣ ਕੇ ਆਵੇ, ਮੈਂ ਬਣਾ ਕੇ ਦਿੱਤੇ ਨੇ, ਮੈਂ ਚਾਓ ਨਾਲ ਵੀਰ ਨੇ ਲਈ ਇਹ ਬਣਾਏ ਨੇ। ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸੂਰਜ ਤਲੂ ਹੋਣ ਤੋਂ ਕਾਫੀ ਪਹਿਲੇ ਤਾਰਿਆਂ ਦੀ ਛਾਵੇਂ ਬੇਬੇ ਨਾਨਕੀ ਦਾ ਵੀਰ ਇਸ਼ਨਾਨ ਕਰਨ ਜਾ ਰਿਹਾ ਹੈ। ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰੂ ਨਾਨਕ ਦੇਵ ਜੀ ਨੇ ਚੌਥੇ ਜਾਮੇ ਵਿੱਚ ਜਾ ਕੇ ਮਰਿਆਦਾ ਬਣਾਈ, ਪਰ ਤਰੀਕਾ ਪਹਿਲਾਂ ਤੋਂ ਦੱਸ ਰਹੇ ਨੇ। ਸੋ ਪਲਕੇ ਉੱਠਾ ਨਾਮ ਤੇ ਆਵੇ, ਉੱਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਗੁਰੂ ਸਾਹਿਬ ਜੀ ਬਸਤਰ ਉਤਾਰ ਬੇਈ ਵਿੱਚ ਟੁੱਬੀ ਲਗਾਉਂਦੇ, ਹੌਲੀ ਹੌਲੀ ਇੱਕ ਟੁੱਬੀ ਲਾ ਕੇ ਨਿਕਲੇ, ਜ਼ਰਾ ਅੱਗੇ ਚਲੇ ਗਏ, ਸੇਵਾਦਾਰ ਕਿਨਾਰੇ 'ਤੇ ਬੈਠਾ ਹੈ ਦੇਖ ਰਿਹਾ ਹੈ, ਹੌਲੀ ਹੌਲੀ ਹੋਰ ਭਰੇ ਚਲੇ ਗਏ। ਇਤਿਹਾਸ ਕਹਿੰਦਾ ਹੈ ਕਿ ਟੁੱਬੀ ਲਾਈ ਅਤੇ ਨਿਕਲੇ, ਲਾਈ ਅਤੇ ਨਿਕਲੇ, 2-3 ਦਫ਼ਾ ਟੁੱਬੀ ਲਾ ਕੇ ਨਿਕਲੇ। ਇੱਕ ਵਾਰੀ ਐਸੀ ਟੁੱਬੀ ਲਾਈ ਪਹਿਲਾਂ ਨਾਲੋਂ ਹੋਰ ਦੇਰ ਲੱਗ ਗਈ, ਅਤੇ ਦੇਰ ਹੋਰ ਦੇਰ ਵਿੱਚ ਬਦਲ ਗਈ, ਅਤੇ ਦੇਰ ਹੋਰ ਵੀ ਦੇਰ ਹੋ ਗਈ। ਨੌਕਰ ਹੈਰਾਨ ਹੋਇਆ, ਹੈਰਾਨ ਹੋ ਕੇ ਬਹਿੰਦੇ ਪਾਣੀ ਵੱਲ ਨੂੰ ਦੌੜਿਆ, ਜਿੱਧਰ ਨੂੰ ਪਾਣੀ ਵਗਦਾ ਸੀ ਉੱਧਰ ਨੂੰ ਚਲਿਆ ਗਿਆ। ਦੂਰ ਤੱਕ ਗਿਆ, ਮਹਾਰਾਜ ਟੁੱਬੀ ਤੋਂ ਬਾਹਰ ਨਹੀਂ ਆਏ, ਪ੍ਰਤੱਖ ਦਰਸ਼ਨ ਨਹੀਂ ਹੋਏ। ਤਸੱਵਰ ਅੱਖਾਂ ਮੋਹਰੇ ਫਿਰੇ, ਤਖੈਲ ਅੱਖਾਂ ਮੋਹਰੇ ਫਿਰੇ, ਤਸਵੀਰ ਅੱਖਾਂ ਮੋਹਰੇ ਫਿਰੇ, ਪਰ ਪ੍ਰਤੱਖ ਦਰਸ਼ਨ ਨੂੰ ਹੱਡ ਚਮਦੇ ਦੀਦੇ ਸਜ਼ੂਲ ਦੀਦੇ ਬੇਅਕਲ ਹੋ ਗਏ, ਬੇਚੈਨ ਹੋ ਕੇ ਘਬਰਾ ਕੇ ਇੱਕ ਉੱਚੀ ਆਵਾਜ਼ ਮਾਰੀ, ਨਾਨਕ ਮੋਦੀ ਨਾਨਕ, ਪਰ ਨਹੀਂ ਬੋਲੇ। ਘਬਰਾਹਟ ਦਾ ਕੀ ਹੁੰਦਾ ਹੈ, ਹਰ ਕੋਈ ਜਾਣਦਾ ਹੈ, ਦਰਿਆ ਵਿੱਚ ਜਦੋਂ ਕੋਈ ਰੁੜ ਜਾਵੇ ਤਾਂ ਜਿੱਧਰ ਪਾਣੀ ਜਾਂਦਾ ਹੈ ਉੱਧਰ ਨੂੰ ਜਾਂਦਾ ਹੈ, ਪਰ ਘਬਰਾਹਟ ਇਹ ਤੋਂ ਉਲਟਾ ਕੰਮ ਕਰਦੀ ਹੈ, ਚੜ੍ਹਦੇ ਨੂੰ ਦੌੜਿਆ ਕਿਤੇ ਇੱਧਰ ਨੂੰ ਨਾ ਚਲੇ ਗਏ ਹੋਂ। ਕਾਹਲੀ ਵਿੱਚ ਘਬਰਾਹਟ ਵਿੱਚ ਅਕਲ ਦੇ ਪੈਰ ਫਿਸਲ ਜਾਂਦੇ ਨੇ, ਚੜ੍ਹਦੇ ਬੰਨੇ ਨੂੰ ਦੌੜਿਆ, ਬਰਾਬਰ ਆਇਆ, ਗਾਹਾਂ ਵੱਧ ਗਿਆ, ਉੱਚੀ ਉੱਚੀ ਦੌੜਦਾ ਹੈ। ਇਹਦੇ ਅੰਦਰੋਂ ਇੱਕ ਖਿਆਲ ਆਇਆ, ਮੈਂ ਉੱਧਰ ਗਿਆ ਹੋਵਾਂਗਾ ਤੇ ਉਹ ਪਿੱਛੋਂ ਬਸਤਰ ਪਾ ਕੇ ਕਿਸੇ ਝਾੜੀ ਓਹਲੇ ਹੋ ਗਏ ਹੋਣਗੇ, ਚੋਜ ਕਰਦੇ ਹੋਣਗੇ, ਕਲੋਲ ਕਰਦੇ ਹੋਣਗੇ, ਮੌਜਾਂ ਦਿਖਾਉਂਦੇ ਹੋਣਗੇ, ਰੰਗ ਤਰੰਗ ਦਿਖਾਉਂਦਾ ਹੋ ਗਏ ਰੱਬੀ ਮੋਦੀ, ਝਾੜੀਆਂ ਵਿੱਚ ਭੱਜਾ ਫਿਰੇ, ਵਾਜਾਂ ਪਿਆ ਮਾਰੇ, ਜਿਸ ਵੇਲੇ ਘਰ ਆ ਜਾਂਦੇ ਸੀ ਉਸ ਵੇਲੇ ਤੇ ਨਾ ਆਏ। ਸੁਲੱਖਣੀ ਜੀ ਨੂੰ ਵੀ ਕੁਛ ਚਿੰਤਾ ਹੋਈ, ਅੱਛਾ ਨਾਨਕੀ ਜੀ ਨੂੰ ਵੀ ਕੁਝ ਚਿੰਤਾ ਹੋਈ। ਨੌਕਰ ਜਦ ਤੱਕ ਵਾਪਸ ਆਇਆ, ਗਲੇਡੂ ਭਰੇ ਹੋਏ, ਨੈਣ ਛਲਕਦੇ ਹੋਏ, ਛਾਤੀ ਚ ਦਿਲ ਤੜਫੇ, ਬੇਚੈਨ, ਬੇਕਰਾਰ ਤੇ ਬੇਤਰਤੀਬਾ, ਬੇਬੇ ਕੋਲ ਆ ਕੇ ਬਸਤਰ ਦੇ ਦਿੱਤੇ। ਕਿਉਂ ਮੈਂਡਾ ਵੀਰ ਪੀਰ ਕਿੱਥੇ ਜੇ ਬੇਬੇ, ਕਿਉਂ ਐਸਾ ਕਿਉਂ, ਵੀਰ ਕਿੱਥੇ ਜੇ? ਤੌਖਲੇ ਦੀ ਆਵਾਜ਼ ਸੁਣ ਕੇ ਤੇ ਗੁਰੂ ਸਾਹਿਬ ਜੀ ਦੇ ਮਹਿਲ ਸੁਲੱਖਣੀ ਜੀ ਵੀ ਆ ਗਏ। ਬੇਬੇ ਨੇ ਫਿਰ ਪੁੱਛਿਆ, ਮੇਰਾ ਵੀਰ ਕਿੱਥੇ ਜੇ? ਨੌਕਰ ਦਾ ਤਾਹਾਂ ਨਿਕਲ ਗਈਆਂ, ਡਾਢਾ ਨਿਕਲ ਗਈਆਂ, ਫੁੱਟ ਫੁੱਟ ਰੋਇਆ, ਹੰਝੂ ਵਗੇ। ਨਾਨਕੀ ਨੇ ਥਾਪੜਾ ਦਿੱਤਾ, ਭੈਣਾਂ ਨੇ ਤਸੱਲੀ ਦਿੱਤੀ, ਆਖਣ ਲੱਗੇ ਕੀ ਗੱਲ ਹੈ? ਦਿਲ ਤਾਂ ਘਬਰਾ ਗਿਆ ਸੁਲੱਖਣੀ ਦਾ ਵੀ, ਸਾਈਂ ਪਿੱਛੇ ਆਉਂਦੇ ਨੇ, ਮੈਂਡੇ ਮਾਲਿਕ ਪਿੱਛੇ ਆਉਂਦੇ ਨੇ, ਮੇਰਾ ਠਾਕਰ ਵੈਰਾਗਰ ਸਾਗਰ ਰਤਨਾਗਰ ਪਿੱਛੇ ਆਉਂਦਾ ਹੈ। ਉਹਨੇ ਸਿਰ ਹਿਲਾਇਆ, ਨਹੀਂ ਆਉਂਦਾ ਹੈ। ਕਿਵੇਂ ਹੋਈ, ਕੁਛ ਗੱਲ ਦੱਸ ਸਾਈਂ ਸਵਾਰਿਆ, ਕੁਝ ਗੱਲ ਦੱਸ। ਭੈਣਾ ਕੀ ਦੱਸਾਂ, ਮਾਤਾ ਕੀ ਦੱਸਾਂ? ਮੈਂ ਕਿਨਾਰੇ ਤੇ ਬੈਠਾ ਸਾਂ ਜਿੱਥੇ ਰੋਜ਼ ਬਹਿੰਦਾ, ਮੌਜਾਂ ਵਾਲੇ, ਔਜਾਂ ਵਾਲੇ, ਰੰਗਾਂ ਤਰੰਗਾਂ ਵਾਲੇ, ਪਾਣੀ ਵਿੱਚ ਤਾੜੀ ਲਾਈ ਤੇ ਇੱਕ ਟੁੱਬੀ ਲਾ ਕੇ ਨਿਕਲੇ, ਦੂਈ ਤੇ ਤੀ, ਫਿਰ ਇੱਕ ਟੁੱਬੀ ਲਾਈ। ਕਈ ਚਿਰ ਮੈਂ ਉਡੀਕਿਆ, ਨਾ ਦਿਸੇ, ਲਹਿੰਦੇ ਦੌੜਾ, ਚੜ੍ਹਦੇ ਦੌੜਾ, ਝਾੜੀਆਂ ਛਾਣੀਆਂ, ਬੁਲੰਦ ਆਵਾਜ਼ਾਂ ਮਾਰੀਆਂ, ਬਸ ਗਲਾ ਰੋਕਿਆ, ਗਲਾ ਰੋਕਿਆ। ਕਹਿੰਦੇ ਨੇ ਕਲੇਜਾ ਘੁੱਟ ਕੇ ਸੁਲੱਖਣੀ ਜੀ ਅੰਦਰ ਚਲੇ ਗਏ, ਅੰਦਰ ਚਲੇ ਗਏ। ਬੱਚੇ ਵੀ ਜਾਗ ਪਏ ਸਨ, ਆਂਢ ਗੁਆਂਢ ਖਬਰਾਂ ਹੋ ਗਈਆਂ, ਖਬਰਾਂ ਨੂੰ ਪਰ ਹੁੰਦੇ ਨੇ। ਬਾਤ ਜੋ ਉਰਦੂ ਦਾ ਸ਼ੇਰ ਹੈ, ਬਾਤ ਜੋ ਮੂੰਹ ਸੇ ਨਿਕਲਤੀ ਹੈ ਅਸਰ ਰੱਖਤੀ ਹੈ, ਬਾਤ ਜੋ ਮੂੰਹ ਸੇ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤ ਪਰਵਾਜ਼ ਮਗਰ ਰੱਖਤੀ ਹੈ। ਗੱਲ ਨੂੰ ਪਰ ਤਾਂ ਨਹੀਂ ਲੱਗੇ ਹੁੰਦੇ, ਪਰ ਬੜੀ ਤੇਜ਼ ਉੜ ਸੀ, ਪਰ ਨਹੀਂ ਤਾਕਤ ਪਰਵਾਜ਼ ਮਗਰ ਰੱਖਤੀ ਹੈ। ਚੜ੍ਹਦੇ ਹੀ ਦਿਨ ਗਲੀ ਗਲੀ, ਮਹੱਲੇ ਮਹੱਲੇ, ਜਿਵੇਂ ਡਾਂ ਹੁੰਦਾ ਹੈ, ਜੰਗਲ ਦੀ ਅੱਗ ਹੁੰਦੀ ਹੈ, ਤੇ ਮੈਂ ਗੱਲ ਫੈਲ ਗਈ, ਦੌਲਤ ਖਾਂ ਕੋਲ ਵੀ ਚਲੀ ਗਈ। ਉਹਨੇ ਕਿਹਾ ਨਹੀਂ ਐਸਾ ਨਹੀਂ ਹੋਣਾ, ਪਰ ਫਿਰ ਉੱਠ ਕੇ ਆਇਆ ਤਾਂ ਮੋਦੀ ਖਾਨਾ ਖੁੱਲ੍ਹਾ, ਤੋਲਣ ਵਾਲੇ, ਧੜੀਆਂ ਤੋਲਣ ਵਾਲੇ ਆਏ ਹੋਏ, ਮੋਦੀ ਨਾ ਆਇਆ। ਗੱਦੀ ਸੁਣੀ, ਤਰੱਕੜੀ ਉੱਦਾਂ ਹੀ, ਵੱਟੇ ਉੱਦਾਂ ਹੀ ਪਏ ਹੈਂ। ਅੱਜ ਲੋਕ ਸੌਦਾ ਲੈਣ ਵੀ ਨਹੀਂ ਆਏ, ਸਭ ਨੂੰ ਪਤਾ ਲੱਗ ਗਿਆ ਰੱਬੀ ਮੋਦੀ ਡੁੱਬ ਗਿਆ, ਡੁੱਬ ਗਿਆ। ਜਿਵੇਂ ਕਿਸੇ ਨੂੰ ਪਤਾ ਲੱਗਾ ਕਾਲੀ ਨਦੀ ਵੱਲ ਨੂੰ ਦੌੜ, ਜੰਗਲ ਵਿੱਚ ਬੰਦੇ ਹੀ ਬੰਦੇ ਫਿਰਨ, ਸਾਰਾ ਸ਼ਹਿਰ ਉਲਟ ਗਿਆ। ਸਤਸੰਗ ਜੀ, ਝਾੜੀਆਂ ਛਾਣੀਆਂ, ਦੌਲਤ ਖਾਂ ਨੇ ਗੋਤਾ ਜ਼ਨ ਮੰਗਵਾਏ, ਮੱਛੀਆਂ ਫੜਨ ਵਾਲੇ ਮਾਹੀਗੀਰ ਮੰਗਵਾਏ, ਬੜੇ ਬੜੇ ਜਾਲ ਪਾਏ, ਜਾਲ ਵਿੱਚ ਮੱਛੀਆਂ ਆਉਣ, ਜਲ ਦੇ ਜੀਵ ਜੰਤ ਆਉਣ, ਪਰ ਮੋਦੀ ਨਾ ਆਵੇ। ਸਾਂਢ ਨੇ ਸਵਾਰ ਤਲਵੰਡੀ ਨੂੰ ਦੌੜਿਆ, ਮਾਤਾ ਪਿਤਾ ਨੂੰ ਖਬਰ ਦਿੱਤੀ, ਬਟਾਲੇ ਨੂੰ ਦੌੜਿਆ, ਇਹ 50 ਮੀਲ ਦੀ ਵਿੱਥ ਉੱਤੇ ਗੁਰੂ ਸਾਹਿਬ ਜੀ ਦੇ ਸਸੁਰਾਲ ਸਨ। ਚੰਦੋ ਰਾਣੀ ਨੂੰ ਚਾਨਣ ਵਿੱਚ ਹਨੇਰਾ ਛਾ ਗਿਆ, ਸੱਸ ਨੂੰ ਮੂਲਾ, ਆਪਣੀ ਜ਼ਿੰਦਗੀ ਦਾ ਕੋਈ ਮੂਲ ਹੀ ਨਹੀਂ ਸਮਝਦਾ, ਬੇਸੁੱਧ, ਬੇਅਰਥ ਹੋ ਗਈ ਸਮਝਦਾ। ਕਹਿੰਦੇ ਨੇ ਸਾਰੇ ਇੱਧਰ ਪਰਿਵਾਰ ਵਿੱਚ ਅਤੇ ਸਾਰੇ ਸ਼ਹਿਰ ਵਿੱਚ, ਇੱਧਰ ਤਲਵੰਡੀ ਵਿੱਚ ਖਬਰਾਂ ਹੋ ਗਈਆਂ, ਨਾਨਕ ਡੁੱਬ ਗਏ, ਡੁੱਬ ਗਏ, ਡੁੱਬ ਗਏ। ਦੋਖੀਆਂ ਨੂੰ ਵਕਤ ਮਿਲ ਗਿਆ, ਚੁਗਲਿਆਂ ਨੂੰ ਮੌਕਾ ਮਿਲ ਗਿਆ, ਈਰਸ਼ਾਲੀਆਂ ਨੂੰ ਮੌਕਾ ਮਿਲ ਗਿਆ। ਠੀਕ ਹੈ, ਇਹਦਾ ਹਿਸਾਬ ਕਿਤਾਬ ਜ਼ਰੂਰ ਖਤਰਨਾਕ ਹੈ, ਕਮੀ ਹੈ, ਇਹਦੇ ਉੱਤੇ ਲੇਖੇ ਪੱਤੇ ਬਹੁਤ ਪੈਂਦੇ ਨੇ ਸਰਕਾਰ ਦੇ। ਪਤਾ ਨਹੀਂ ਕਿਵੇਂ ਉਹਨੇ ਦੌਲਤ ਖਾਂ ਨੂੰ ਪਿੱਛੇ ਲਾਇਆ ਹੈ, ਹੁਣ ਏਡਾ ਹਿਸਾਬ ਕੌਣ ਦੇਵੇਗਾ, ਕੌਣ ਏਡਾ ਨੁਕਸਾਨ ਭਰੇਗਾ, ਅਤੇ ਡਰਦਾ ਡੁੱਬ ਗਿਆ। ਕੁਝ ਲੋਕ ਏਦਾਂ ਕਹਿਣ, ਅਤੇ ਨਾਨਕੀ ਦੇ ਘਰ ਵਿੱਚ, ਬੇਬੇ ਦੇ ਘਰ ਵਿੱਚ ਆਂਢਣਾ ਗੁਆਂਢਣਾ ਆ ਕੇ ਉਹਨੂੰ ਧੀਰਜ ਦੇਣ, इतिहास कहिंदा है सारा दिन लंघ गया छाण बीन कर दे, रात आई वह भी टुर गए अपनी चाल, अगला दिन आया माता पिता भी आ गए, ते इस तरह सस सौरा भाई मूला जी चौना खत्री ते ओदे करो यानी गुरु साहब जी दे कानून दे माता जी, माता चंदो राणी भी आ गई, तेनू गल लो सुखा मासी भी आ गई, चाचा लालू जी भी आ गए प्यार देन दिलासा देन। कहंदे ने बड़ा औखा है भाईया जय राम जी गुरु साहब दा पणोईया, ते अपना मथा एकांत विच जा जाके भन्नदा है मैं क्यों ले आया नानक नूं तलवंडी तो इत्थे, मैं तो ओहदे लई कुछ होर सोचिया सी, पर दुनिया अंदर प्यार दा बजाना कोई नहीं दिंदा, हसाए नूं कोई नहीं जानदा, आ गल रह जाएगी जिंदगी पर याद, केड़ी उम्र नानक नानक दी 38 वरिया दा 38.5 वरे दा, हाले ते बच्चिया ना भी रज के नहीं खेलिया, हाले उन्हें घर बनना सी, मेरी इस सेवा नूं किने जानना है, ये तो मेरे ते कलंक लग गया, भाईया जय राम दा दिल ना खलोवे, ओ दिल भी लंघ गया, लोकी आ के वेखन सारे रोन सारे ब्याकल होके हिचकियां लैन, पर नानकी अडोल आसन ते बैठी पैना। जिस वेले ओदे पजा के कोई गल करन बीबियां, बेबे पला ना होया चंगा ना होया तकदीर मंदी थोड़ी तो होनी है सारे नगर दी मंदी, कि एदां दा रब्बी रुचियां वाला बंदा अजाई मौते मर गया डुब गया, पर उनू की औख सी, बादशाह तो ओदे इशारे ते फिरदा परछावे वांग पिछे फिरदा, ओदे अद्ध बोल पूरे करे दौलत खां, उनू की डर सी, सुनिया है कोई लेखे पत्ते दी गल सी, बेबे नानकी सिर हलावे बचिए फिर तेरा वीर क्यों इदा हो गई क्यों पानी विच डुबिया, जे कदी बोले ही बोले बेबे नानकी ता आखे पैणो माताओ बेबे मेरा वीर डुब नहीं सकदा, मेरा वीर डुबिया ने, मेरा अंदर कहिंदा है ओ डुबिया ने, पर सारे वेख्या ने जाल पवाए ने लब्भा ने ओ ता डुब गया, पैणे बचिए डुब गया, ओ कहे जे डुबिया भी है तो इदा डुबिया पे किसे डुबे हुए नु तारन ले गया होगा, पानी विच को डुबदा होवे ते छाला मार के जाना पैंदा है, कई वारी बचाउण वाले नु भी गोते आंदे ने, चिक्कड़ विच फसे दी इमदाद करनी होवे ते लिबड़ना पैंदा है, मेरियो भैणो माताओ बीबियो मेरे वीरे नु डुबिया ना आखो, ओते तारन तरन तारन है, आप भी तरिया होया है तारन आया होया है, वाह वाह जय राम आया। अज तीजा दिन है नानकी ने ना मुंह पानी लाया ना ग्राही पाई, कंधा पकड़ के नानकी दा, नानकी सबर करना ही पैंदा है ता गाखड़ी गल है ता बिखम मार्ग चलना, पर इदां किथे दिन निकल गए, त्रै दिन हो गए तू मुंह कुछ नहीं पाया, तेरे करके ऐ श्री चंद लक्ष्मी दास भी व्याकुल मैं भी व्याकुल आंढ गुआंढ भी दुखी है तू कुछ मुंह पा। कहंदे ने इतिहास जानदा है कि बेबे नानकी एक रह गई है कहण वाली ते मेरा वीर ऐ जहान ऐ जगत डुबिया ना आखो ओ तारन तरन तारन है। वाह तीजे दिन इतिहास दे खोजी कहंदे ने कि श्री गुरु नानक देव महाराज, दो तरह दे इतिहास दे खोजी ने इत्थे गल्लां करदे, खैर महाराज सा गुरबख्श सिंह प्रोफेसर साहिब सिंह ते होर लिखारी कहंदे ने एक ऐसी एकांत गुरु जी ने जाके मल ली, दिन रात जो आप दे सामने कम है ओदी बाबत सोचन लगे, मैं हुण 38 वरियां दा हो गया हाँ ते मैं ए दुनिया दे कम्मां नूं करदियां करदियां एक होर भी कम करना। वाह वाह इतिहास च लिखिया है कि सतगुरु जी ये चोज वरता के एक कौतक वरता के अकाल पुरख की दरगाह विच गए, परमेश्वर के चरणों विच गए ते परमेश्वर के चरणों च आपनू सब देवी देवत्या फरिश्तिया हूरो मलायक ने आदर दिता, परमेश्वर दे कोल गए, परमेश्वर ने आखिया नानका तू हटियां करन लई तू खेतियां करन लई ते तू नौकरियां करन लई ने आया, तेरे जिम्मे एक ओ कम है जो अज तो पहला कोई पीर फकीर औलिया अंबिया रहनमा हादी अदी प्रॉफिट जीनस फैलो कर नहीं पाया, वो कम है तेरे जुम्मे, बस वो कम परमेश्वर वालों इन्हों सुपुर दिया गया तीजा दिन अमृत वेला गुरु साहब जी अमृत वेले उस राह जेरी सुल्तानपुर का कब्रस्तान सी मुर्दे दफनाने की थां सी जिथे लोग अज भी डरते ने उदों तां भरमां दा ही मौका सी वहम दा ही मौका सी ਵੀ ਮੁਰਦੇ ਉੱਠ ਪੈਂਦੇ ਨੇ ਜੇ ਇੱਦਾਂ ਉੱਠਣੇ ਹੋਣ ਤਾਂ ਜਿੰਦਾ ਇਹਨੇ ਉੱਠਿਆ ਰਹਿ ਜਾਵੇ ਕਿਉਂ ਕਿਆ ਅੱਜ ਬਾਤਾਂ ਨੇ ਸਾਇੰਸ ਦੇ ਯੁੱਗ ਅੰਦਰ ਦੁੱਖ ਹੈ ਮੈਨੂੰ ਵੀ ਇੱਕ ਦਫ਼ਾ ਇੱਕ ਸੱਜਣ ਮਿਲੇ ਕਿਤੇ ਕੀਰਤਨ ਨੂੰ ਗਏ ਹਾਥੀ ਤਿੰਨੇ ਨਾਲ ਨਹੀਂ ਸੀ ਇੱਕ ਹੋਰ ਜਥੇ ਵਿੱਚ ਦਾਸ ਕੀਰਤਨ ਦੀ ਸੇਵਾ ਲੈ ਗਿਆ ਹੁਸ਼ਿਆਰਪੁਰ ਦੇ ਕੋਲ ਦੀ ਗੱਲ ਹੈ ਅੱਧੀ ਰਾਤ ਇੱਕ ਸੱਜਣ ਥੋੜ੍ਹੇ ਮੂੰਹ ਤੋਂ ਲੱਗਦੇ ਸਨ ਮੈਨੂੰ ਉਠਾ ਕੇ ਕਹਿੰਦੇ ਉੱਠੋ ਮੈਂ ਕਿਹਾ ਕਿੱਥੇ ਅਖੇ ਮਹਿਲਾਂ ਵਾਲੀ ਦੇ ਕਬਰਸਤਾਨ ਵਿੱਚ ਜਾਣਾ ਉਨੇ ਦੀ ਰੋਡ ਉੱਤੇ ਹੁਸ਼ਿਆਰਪੁਰੋਂ ਇੱਕ ਮਹਿਲਾਂ ਵਾਲੀ ਕਸਬਾ ਮੈਂ ਕਿਹਾ ਕਿਉਂ ਕਹਿੰਦੇ ਉੱਥੇ ਇੱਕ ਪਰਸੋਂ ਬੰਦਾ ਚੜ੍ਹਾਈ ਕਰ ਗਿਆ ਅੱਜ ਅਸੀਂ ਉਹਨੂੰ ਉਠਾਲ ਕੇ ਉਹਦੇ ਨਾਲ ਗੱਲਾਂ ਕਰਨੀਆਂ ਨੇ ਮੈਂ ਕਿਹਾ ਅਸੀਂ ਤਾਂ ਸਵੇਰੇ ਵਾਰ ਆਸਾ ਦੀ ਵਾਰ ਪੜ੍ਹਨੀ ਜਿਹੜੀ ਜਿਹੜੀ ਗੱਲ ਕਰੋ ਮੈਨੂੰ ਆ ਕੇ ਦੱਸ ਦਿਓ ਸਾਡਾ ਤਾਂ ਪ੍ਰੋਗਰਾਮ ਹੈ ਲੋਕ ਇਸੇ ਪਾਸੇ ਤੋ ਖੈਰ ਇਹ ਸਾਇੰਸ ਦਾ ਯੁੱਗ ਹੈ ਅੱਜ ਰੋਸ਼ਨੀ ਦਾ ਯੁੱਗ ਹੈ ਅਤੇ ਇਹ ਗੱਲ ਫਿਰ ਸਹੀ ਮਹਾਰਾਜ ਕਬਰਸਤਾਨ ਵਿੱਚ ਆ ਕੇ ਬਹਿ ਗਏ ਗੋਲ ਦਸਤਾਰ ਮੱਥੇ ਤੇ ਜਲਾਲ ਅੱਖਾਂ ਵਿੱਚ ਚਮਕ ਤੇ ਵਜਦ ਤਾਰੀ ਹੋਇਆ ਇੱਥੇ ਗੁਰੂ ਸਾਹਿਬ ਜੀ ਨੇ ਮਣੀ ਬੁਲੰਦ ਆਵਾਜ਼ ਨਾਲ ਸਤ ਕਰਤਾਰ ਦਾ ਨਾਰਾ ਲਾਇਆ ਹਵਾ ਨੇ ਝੋਲੀਆਂ ਭਰ ਲਈਆਂ ਮੋਦੀ ਦੀ ਆਵਾਜ਼ ਨਾਲ ਤੇ ਗਲੀਆਂ ਗਲੀਆਂ ਵਿੱਚ ਪਹੁੰਚਾ ਦਿੱਤੀ ਘਰ ਘਰ ਵਿੱਚ ਪਹੁੰਚਾ ਦਿੱਤੀ ਅੰਮ੍ਰਿਤ ਵੇਲੇ ਸਤ ਕਰਤਾਰ ਦੀ ਆਵਾਜ਼ ਗੁਰੂ ਸਾਹਿਬ ਜੀ ਕਬਰਸਤਾਨ ਵਿੱਚ ਲੋਕਾਂ ਕਿਹਾ ਪਛਾਣੀ ਹੋਈ ਆਵਾਜ਼ ਕੋਈ ਹਾਲੇ ਉੱਠਿਆ ਸੀ ਤੇ ਕਾਲੀ ਬੇਈ ਵੱਲ ਆਉਂਦੇ ਸੀ ਕਬਰਸਤਾਨ ਵਿੱਚੋਂ ਆਵਾਜ਼ ਆਈ ਫਿਰ ਸੁਣਨਾ ਬਸ ਮਹਾਰਾਜ ਦੇ ਕੋਲ ਗ੍ਰਾਂ ਦੇ ਲੋਕ ਭੱਜੇ ਭੱਜੇ ਆਉਣ ਲੱਗ ਪਏ ਦੇਖਿਆ ਤਾਂ ਉਹੀ ਓ ਮੋਦੀ ਨਾਨਕ ਕੋਈ ਕਿੱਧਰ ਕੋਈ ਕਿੱਧਰ ਕੋਈ ਦੌਲਤ ਖਾਂ ਦੇ ਘਰ ਨੂੰ ਮਹਿਲਾਂ ਵੱਲ ਦੌੜਿਆ ਕੋਈ ਬੇਬੇ ਨਾਨਕੀ ਦੇ ਘਰ ਨੂੰ ਦੌੜਿਆ ਬੇਬੇ ਤੂੰ ਠੀਕ ਕਾਂ ਦੀ ਸਾਂ ਬੇਬੇ ਤੇਰਾ ਵੀਰਾ ਦੇਖ ਕੇ ਆਈ ਆ ਉਹ ਸਮਾਧੀ ਲਾ ਕੇ ਬੈਠੇ ਨੇ ਠੀਕ ਹੈ ਸੁਰਤ ਵਿੱਚ ਬੈਠੇ ਨੇ ਬੇਬੇ ਨਾਨਕੀ ਜੀ ਤੂੰ ਕਰਮਾਂ ਵਾਲੀ ਹੈ ਤੇਰਾ ਵੀਰ ਮੈਂ ਡਿੱਠਾ ਹੈ ਆਪ ਵੇਖ ਕੇ ਆਈ ਅੰਦਰੋਂ ਸੁਲੱਖਣੀ ਨਿਕਲੀ ਮੈਂ ਤੇਰੇ ਮੂੰਹ ਮਿੱਠਾ ਪਾਵਾਂ ਮੈਂ ਤੇਰੇ ਮੂੰਹ ਗੁਲਾਬ ਪਾਵਾਂ ਮੇਰਾ ਸਾਈਂ ਆਪ ਵੇਖਿਆ ਹੈ ਲੈ ਚੱਲ ਮੈਨੂੰ ਤੇ ਪਰਸੋਂ ਚੌਥ ਦਾ ਰਾਹ ਨਹੀਂ ਦਿਸਦਾ ਰਾਹ ਨਹੀਂ ਵੇ ਬੱਚਿਆ ਸ੍ਰੀ ਚੰਦਾ ਓਏ ਲਖਮੀ ਦਾਸਾ ਤੁਹਾਡਾ ਬਾਬਲਾ ਆ ਗਿਆ ਹੈ ਮੈਨੂੰ ਸਹੀ ਖਬਰ ਆਈ ਹੈ ਆ ਵੇ ਚੱਲੀਏ ਦੋਹੀ ਉਂਗਲੀ ਪੁੱਤਰਾਂ ਨੂੰ ਲਾ ਕੇ ਸਵਾਣੀ ਸੁਲੱਖਣੀ ਕਬਰਸਤਾਨ ਵੱਲ ਨੂੰ ਤੁਰ ਜਾਂਦੀ ਹੈ ਤੇ ਗੁਰੂ ਸਾਹਿਬ ਜੀ ਇੱਥੋਂ ਹੌਲੀ ਹੌਲੀ ਮਲਕੜੇ ਘਰ ਵੱਲ ਨੂੰ ਸ਼ਹਿਰ ਵੱਲ ਨੂੰ ਆਉਂਦੇ ਨੇ ਤੇ ਪਰ ਆਪਦੀ ਰਸਨਾ ਉੱਤੇ ਆਹ ਹੀ ਸ਼ਬਦ ਸੀ ਜੋ ਆਪਦੇ ਸਾਹਮਣੇ ਗਾਇਆ ਹੈ ਮੈਂ ਮਾਝ ਕੀ ਵਾਰ ਮਹੱਲਾ ਪਹਿਲਾ ਹੋਂ ਢਾਡੀ ਬੇਕਾਰ ਘਾਰੇ ਲਾਇਆ ਸਾਰੇ ਗ੍ਰਾਂ ਨੂੰ ਚੰਦ ਚੜ੍ਹ ਗਿਆ ਸੁਲੱਖਣੀ ਨੂੰ ਜਿਹਦਾ ਸਾਈਂ ਘਰ ਆ ਗਿਆ ਤੇ 14ਵੀਂ ਦਾ ਚੰਦ ਬਦਰੇ ਮੁਨੀਰ ਚੜ ਗਿਆ ਭੈਣਾਂ ਨੂੰ, ਜਿਹਦਾ ਵੀਰਾ ਘਰ ਆ ਗਿਆ। ਇਸੇ ਤਰ੍ਹਾਂ ਸਾਰਾ ਪਰਿਵਾਰ ਖੁਸ਼ੀ ਸੁਖੀ ਹੋਇਆ। ਗੁਰੂ ਸਾਹਿਬ ਜੀ ਬੈਠੇ ਨੇ, ਸੰਗਤਾਂ ਜੁੜੀਆਂ ਨੇ, ਬੇਬੇ ਨਾਨਕੀ ਤੇ ਸੁਲੱਖਣੀ ਜੀ ਉਹ ਵੀਰ ਜਾਂ ਆਪਣੇ ਪਤੀ ਦੇ ਸੁਭਾਅ ਨੂੰ ਜਾਣਦੀਆਂ ਹੋਈਆਂ ਆਈਆਂ ਸੰਗਤਾਂ ਦੀ ਖਿਦਮਤ ਵਾਸਤੇ ਕੁਝ ਖਾਣ ਛਕਣ ਲਈ ਬਣਾਉਣ ਲੱਗ ਪਈਆਂ। ਛਕ ਛਕ ਕੇ ਸੰਗਤਾਂ ਘਰ ਗਈਆਂ, ਦੌਲਤ ਖਾਂ ਕੁਝ ਕਰਮਚਾਰੀ ਲੈ ਕੇ ਬੇਬੇ ਨਾਨਕੀ ਦੇ ਭਾਈਏ ਜੈ ਰਾਮ ਦੇ ਘਰ ਨੂੰ ਆਇਆ। ਮੈਂ ਪ੍ਰਬੰਧਕਾਂ ਕੋਲੋਂ ਨਿਮਰਤਾ ਨਾਲ ਇੱਕ ਗੱਲ ਮੰਗਦਾ ਹਾਂ ਕਿ ਜੇ ਆਪ ਦੇ ਦਾਸ 5-7 ਮਿੰਟ ਹੋਰ ਅੱਗੇ ਲਾਉਣ ਅੱਜ ਤਾਂ ਮੇਰਾ ਖਿਆਲ ਹੈ ਆਪ ਇਹ ਮੰਗ ਪੂਰੀ ਕਰੋਗੇ, ਪਰ ਇਹ ਵਕਤ ਤੁਸੀਂ ਅਰਦਾਸ ਵਿੱਚ ਵੀ ਸਿੰਘ ਸਾਹਿਬ ਕੱਢਣ ਅਤੇ ਆਨੰਦ ਸਾਹਿਬ ਦੀ 4-5 ਪੌੜੀਆਂ ਅਸੀਂ ਪੜ੍ਹ ਲਵਾਂਗੇ, 6 ਕਿੱਲੀ ਰਲ ਕੇ ਪੜ੍ਹਾਂਗੇ, 2 ਮਿੰਟ ਨਿਕਲਣਗੇ ਅਰਦਾਸ 'ਚੋਂ ਨਿਕਲਣ, ਕੁਛ ਤੁਸੀਂ ਪ੍ਰਸ਼ਾਦਾ ਵਰਤਾਉਣ ਵਾਲੇ ਕੱਢਣ ਅਤੇ ਛਕਣ ਵਾਲੇ ਕੱਢਣ, ਇਹ 10 ਮਿੰਟ ਇੱਦਾਂ ਪੂਰੇ ਹੋ ਸਕਦੇ ਨੇ। ਦਾਸ ਥੋੜ੍ਹੇ ਜਿਹੇ ਮਿੰਟ ਆਪਦੇ ਹੋਰ ਲੈਂਦਾ ਹੈ, ਐਸਾ ਸਮਾਂ ਭਾਗਾਂ ਨਾਲ ਬਣਦਾ। ਇੱਛਾ ਹੈ ਮੇਰੀ, ਬੰਦ ਵੀ ਕਰ ਸਕਦੇ ਨੇ ਪ੍ਰਬੰਧਕ ਜੇ ਚਾਹੁਣ ਤਾਂ, ਇਹ ਜ਼ੋਰ ਵੀ ਨਹੀਂ ਹੈ। ਤੋ ਅੱਛਾ, ਸਤ ਵਚਨ ਧਿਆਨ ਦੇਣਾ। ਦੌਲਤ ਖਾਂ ਆਪਣੇ ਕਰਮਚਾਰੀ ਲੈ ਕੇ ਭਾਈ ਜੈ ਰਾਮ ਜੀ ਦੇ ਘਰ ਆਇਆ। ਸਤਿਗੁਰੂ ਜੀ ਜਿਸ ਵੇਲੇ ਤੋਂ ਆਏ ਨੇ ਕੁਝ ਛਕਿਆ ਹੈ ਅਤੇ ਬੈਠੇ ਨੇ, ਇਕਾਂਤ ਵਿੱਚ ਬੈਠੇ ਨੇ। ਦੌਲਤ ਖਾਂ ਨੇ ਆ ਕੇ ਡੂੰਘੀ ਨਮਸਕਾਰ ਕੀਤੀ, ਕਰਮਚਾਰੀਆਂ ਨੇ ਨਮਸਕਾਰ ਕੀਤੀ, ਚੁਗਲਖੋਰਾਂ ਦੇ ਮੂੰਹ 'ਤੇ ਪਈ ਜਿਹੜੇ ਕਹਿੰਦੇ ਸੀ ਕਿ ਹਿਸਾਬ ਕਿਤਾਬ ਦੇਣ ਬਦਲੇ ਉਹ ਛੁਪ ਗਿਆ ਹੈ, ਮਫਰੂਰ ਹੋ ਗਿਆ ਹੈ, ਦੌੜ ਗਿਆ ਹੈ। ਸਤਿਗੁਰੂ ਜੀ ਜਿਸ ਲਈ ਆਏ ਅਤੇ ਦੌਲਤ ਖਾਂ ਨੇ ਨਮਸਕਾਰ ਕਰਨ ਤੋਂ ਬਾਅਦ ਹੱਥ ਬੰਨ ਕੇ ਇੱਕ ਗੱਲ ਆਖੀ, ਮਹਾਰਾਜ ਚਲੋ ਆਪਣਾ ਕਿੱਤਾ ਸੰਭਾਲੋ, ਆਪਣੀ ਡਿਊਟੀ 'ਤੇ ਚਲੋ, ਤੁਸੀਂ ਮੋਦੀ ਦੀ ਕਾਰ ਸੰਭਾਲੋ। ਜਿਸ ਦਿਨ ਤੋਂ ਤੁਸਾਂ ਚੋਜ ਵਰਤਾਇਆ ਹੈ ਉਸ ਦਿਨ ਤੋਂ ਲੈ ਕੇ ਕੋਈ ਸੌਦਾ ਲੈਣ ਨਹੀਂ ਆਇਆ, ਲੋਕ ਦੁਖੀ ਹੋ ਗਏ ਨੇ, ਕਿਸੇ ਅੰਨ ਨਹੀਂ ਛਕਿਆ, ਕਿਸੇ ਚਿਰਾਗ ਨਹੀਂ ਰੋਸ਼ਨ ਕੀਤਾ, ਚਲੋ ਭਾਗ ਲਾਓ ਆਪਣੀ ਗੱਦੀ ਨੂੰ। ਮਹਾਰਾਜ ਦੌਲਤ ਖਾਂ ਵੱਲ ਵੇਖ ਕੇ ਆਖਣ ਲੱਗੇ, ਧੰਨਵਾਦ ਹੈ ਤੁਹਾਡਾ। ਐਂ ਸਿਰ ਫੇਰ ਕੇ ਆਖਣ ਲੱਗੇ, ਦੌਲਤ ਖਾਂ ਮੈਂ ਹੁਣ ਜੱਗ ਦੀ ਨੌਕਰੀ ਨਹੀਂ ਕਰ ਸਕਾਂਗਾ, ਹੁਣ ਮੈਂ ਰੱਬ ਦੀ ਨੌਕਰੀ ਕਰਨੀ, ਹੁਣ ਮੈਂ ਸੁਲਤਾਨਪੁਰ ਦੇ ਸੁਲਤਾਨ ਦੀ ਨੌਕਰੀ ਨਹੀਂ ਬਲਕਿ ਸ੍ਰਿਸ਼ਟੀ ਦੇ ਬ੍ਰਹਿਮੰਡਾਂ ਖੰਡਾਂ ਦੇ ਸੁਲਤਾਨ ਪਰਮੇਸ਼ਰ ਦੀ ਨੌਕਰੀ ਕਰਨੀ ਹੈ। ਕੋਈ ਨਾ ਸਮਝੇ ਇਸ ਰਮਜ਼ ਨੂੰ। ਬੇਬੇ ਨਾਨਕੀ ਅਤੇ ਸੁਲੱਖਣੀ ਜੀ ਸੰਗਤਾਂ ਨੂੰ ਸ਼ਿਕਾ ਸ਼ਿਕਾ ਕੇ ਤੋਰ ਰਹੇ, ਸਾਰੇ ਟੁਰ ਗਏ। ਦੌਲਤ ਖਾਂ ਨੇ ਕਿਹਾ ਆਪਣੇ ਮਨ 'ਚ, ਕਿਹਾ ਕਾਲਾ ਨਹੀਂ ਪਿਆ, ਅੱਛਾ ਕੱਲ੍ਹ ਨੂੰ ਆਖਾਂਗਾ, ਫਿਰ ਆਖਾਂਗਾ। ਅਤੇ ਮਹਾਰਾਜ ਦੇ ਕੋਲੋਂ ਉਹ ਜਿਸ ਵੇਲੇ ਟੁਰ ਗਏ ਅਤੇ ਫਿਰਦਿਆਂ ਫਿਰਾਂਦਿਆਂ ਗੁਰੂ ਜੀ ਇੱਕ ਥਾਂ ਬੈਠੇ ਇੱਕ ਪਾਸੇ, ਅਤੇ ਹੌਲੀ ਦੇਣੀ ਆਖਣ ਲੱਗੇ ਜਿਸ ਵੇਲੇ ਕੋਲ ਦੀ ਲੰਘੇ ਸੁਲੱਖਣੀ ਜੀ, ਚੰਦੇ ਦੀ ਮਾਂ ਜ਼ਰਾ ਤੂੰ ਮੇਰੇ ਕੋਲ ਆ, ਮੈਂ ਤੇਰੇ ਨਾਲ ਕੋਈ ਸਲਾਹ ਕਰਨੀ। ਚੰਦੇ ਤੋਂ ਮੁਰਾਦ ਸ੍ਰੀ ਚੰਦ। ਮੈਂ ਤੇਰੇ ਨਾਲ ਕੋਈ ਸਲਾਹ ਕਰਨੀ। ਜਿੱਥੇ ਪੈਰ ਸਨ ਉੱਥੋਂ ਹੀ ਮੁੜੀ, ਪੀੜਾ ਹੱਥ ਵਿੱਚ ਲੈ ਕੇ ਚਰਨਾਂ ਵਿੱਚ ਬੈਠ ਗਈ। ਹਜ਼ੂਰ ਮੰਜੇ 'ਤੇ ਬੈਠੇ ਨੇ, ਕੋਲ ਬੈਠ ਗਈ, ਹੱਥ ਜੋੜੇ ਬੜੇ ਅਦਬ ਨਾਲ। ਗੁਰੂ ਸਾਹਿਬ ਜੀ, ਚੰਦੇ ਦੀ ਮਾਂ, ਸੁੱਖ ਨਾ ਹੁਣ, ਤੇਰੇ ਦੋਵੇਂ ਸਾਹਿਬਜ਼ਾਦੇ ਵੀ ਤਕੜੇ ਹੋ ਗਏ ਨੇ, ਪੜ੍ਹਦੇ ਲਿਖਦੇ ਨੇ, ਅਤੇ ਮੈਂ ਤੇਰੇ ਨਾਲ ਇੱਕ ਸਲਾਹ ਕਰਨੀ। ਉਹ ਇਹ ਹੈ, ਮੈਂ ਚਿਰ ਤੋਂ ਵੇਖਦਾ ਸਾਂ ਕਿ ਮੇਰੀ ਇਹ ਮੋਦੀਖਾਨੇ ਦੀ ਨੌਕਰੀ ਪੁੱਗ ਗਈ ਹੈ, ਹੁਣ ਮੈਂ ਹੋਰ ਕੰਮ ਕਰਨਾ। ਇਹਨੇ ਹੱਥ ਜੋੜ ਕੇ ਅਦਬ ਨਾਲ ਆਖਿਆ, ਤੂੰ ਆਪ ਮਾਲਕ ਹੋ, ਮੈਂ ਤਾਂ ਤੁਹਾਡੀ ਰਜ਼ਾ ਵਿੱਚ ਰਾਜ਼ੀ ਹਾਂ, ਪਰ ਕੁਛ ਮੈਨੂੰ ਵੀ ਸੋਝੀ ਪਵਾਓ। ਉਹ ਕੰਮ ਸੁਲਤਾਨਪੁਰ ਵਿੱਚ ਨਵਾਂ ਖੋਲ੍ਹਣਾ ਹੈ ਜਾਂ ਤਲਵੰਡੀ ਚੱਲ ਕੇ? ਮਹਾਰਾਜ ਨੇ ਕਿਹਾ, ਨਹੀਂ, ਉਹਦੇ ਲਈ ਕੋਈ ਇੱਕ ਜਗ੍ਹਾ ਮਖਸੂਸ ਨਹੀਂ ਹੋਵੇਗੀ, ਕੰਮ ਮੈਂ ਹੁਣ ਨੌਕਰੀ ਦਾ ਨਹੀਂ ਕਰ ਸਕਾਂਗਾ, ਮੈਂ ਇੱਕ ਹੋਰ ਕੰਮ ਸ਼ੁਰੂ ਕਰਨਾ ਹੈ। ਮੇਰੇ ਸਾਹਿਬ ਫਰਮਾਓ, ਚੰਦੇ ਦੀ ਮਾਂ, ਉਹ ਕੰਮ ਇਹ ਹੈ ਕਿ ਸਮਾਜ ਅੰਦਰ ਬੜੀ ਖਰਾਬੀ ਹੋ ਗਈ ਹੈ, ਰਾਜ ਸੱਤਾ ਸਮਾਜ ਸੱਤਾ ਵਿਗੜ ਗਈ ਹੈ, ਇਸ ਦਸ਼ਾ ਨੂੰ ਸੁਧਾਰਨ ਵਾਸਤੇ ਮੈਨੂੰ ਪਰਮੇਸ਼ਰ ਵੱਲੋਂ ਹੁਕਮ ਹੋਇਆ ਹੈ, ਮੈਂ ਹੁਣ ਛੇਤੀ ਤੋਂ ਛੇਤੀ ਇਸ ਸੇਵਾ ਵਾਸਤੇ ਤੁਰਾਂਗਾ, ਤੂੰ ਆਪਣੇ ਪੁੱਤਰਾਂ ਨੂੰ ਲੈ ਕੇ ਤਿਆਰ ਹੋ ਜਾ। ਉਦੋਂ ਸ਼੍ਰੀ ਕਾਲੂ ਚੰਦ ਜੀ ਅਤੇ ਮਾਤਾ ਤ੍ਰਿਪਤਾ ਜੀ ਵਾਪਸ ਜਾ ਚੁੱਕੇ ਸਨ, ਤੂੰ ਹੁਣ ਤਿਆਰ ਹੋ ਜਾ, मैं थानू तलवंडी छड़ांगा, बच्चों की पढ़ाई तालीम का प्रबंध अच्छा होएगा, तेरा राज भाग बनिया ही रहेगा। मैं हूं परमेश्वर के हुक्म अंदर घरों जावगा। मेरे साईं किथे जाओगे, काम कितों शुरू करना है? महाराज ने आख्या परमेश्वर के हुक्म नाल एक एक बंदे कोल जावगा, वध तो वध थावां ते जावगा, पीरां कोल जावगा, जोगियां कोल जावगा, सन्यासियां कोल जावगा, फकीरां कोल जावगा, राजियां महाराजियां कोल जावगा, साधारण लोगों कोल जावगा, कातलां कोल जावगा, चोरां कोल जावगा, बंदियां नूं खाण वाले आदमखोरां कोल भी जावगा। कदों मुड़ोगे मेरे साईं? कहिंदे ने एक हथ नाल कलेजा नप्पिया होया अपने ओढ़ने विच, ते बड़े अदब नाल सुलेखनी, मेरे साईं कदों मुड़ोगे? आखन लगे रिजाव च जाना है, मंजिल का तो कोई पता नहीं, जिथे रिजावेगा जावगा, जदों मोड़ा मुड़ेगा मुड़े आवागा। बस चंदे की मां हूं तू तैयारी कर ले। गुरु साहब जी इस दिन तो सत्संग जी मोदी खाने का काम छड़ गए, तो ये कह रहे सन दौलत खां आया फिर हाथ जोड़ के, ये फकीरी लिबास है महाराज का, तो हाथ जोड़ के दौलत खां कहन लगा मैं मनिया है कि तुसी रेस्ट कर ली होवेगी, मेरे मोदिया चल ते भाग ला अपनी गद्दी नू। महाराज ने आख्या दौलत खां मैं जो गल पहले दिन कही सी ओही है, मैं हुण रब दी नौकरी ते लग गया, शुक्र है अल्लाह पाक दी नौकरी ते तुसी लगे हो, पर थोड़ा किता ते अगे भी इबादत वाला ही सी, क्योंकि सच्चा सी, तोल पूरा सी, बोल पूरा सी, ठूंगे नहीं सी वजदे, ठूंगा तुसी आप ही कहिंदे हो हथ नहीं मारदा दिल मारदा है, फिर ही घट तोल हुंदा है। महाराज ये दसदे सन मोदी खाने ते बैठ के कि वह बंदा जिहदा कम शक्कर तोलना होवे, जिहदा कम गुड़ तोलना होवे, जिहदा कम खंड तोलना होवे, उहदी जबान कौड़ी होवे तां उहनूं किता बदल लेना चाहिए। जिहड़ा बंदा घिओ तोलदा है, मक्खन तोलदा है, उहदे च लचकना होवे तां उहनूं कोई पत्थरां दा कम करना चाहिए। जानी गुरु साहब जी किता करके अमली जिंदगी का प्रचार करते सन। तो सत्संग जी महाराज ने आख्या दौलत खां हुण मैं ते तो भी आग्या लैंदा हां, मेरे कम विच कई नुकायस होणगे, कमियां होणगियां, मैं ते तो खिमा दा जाचक हां। सियाणे कहिंदे ने सज्जन छोड़िए रंग से फिलन दी बलैन। गुरु साहब ने कहा चंदे की मां हुण तू तैयारियां कर ले। तो सत्संग जी सतगुरु जी बेबे नानकी भी ते उन्हें आख्या दौलत खां ने जांदिया जांदिया शाही मोदिया शाही रुचियां वालिया रब्बी रंगा वालिया मैं तेनू रोज़ नहीं कहिंदा कि तू जिदा अगे कम ते वक्त सिर आउंदा ते पूरे घंटे ला के जांदा, हुण नहीं तेनू कोई पाबंदियां, तू ना छड़ मेरा मोदी खाना, तेरे नाल रौनकां ने, एक दिन आ जा, हफ्ते के सत दिन होंदे ने, दुए दुए दिन आ जाया कर, चौथे दिन आ जाया कर, सवेरे आ जाया कर, पावा शामी आ जाया कर, आपे दस दे मैं केड़े वार आया करांगा, मैनू तेरा हफ्ते विच एक वारी आउणा ही चंगा है। जिस वेले ए आख्या ते महाराज ये शब्द कह रहे सी मैनू वो ड्यूटी मिली है परमेश्वर वालों जिन्हू ना सोमवार छुट्टी ना ऐतवार छुट्टी ना मंगलवार छुट्टी ना किसे वार छुट्टी ना दिन छुट्टी ना रात छुट्टी। दौलत खां कहे ऐसा केड़ा कम है? तो महाराज ने दसना इस शब्द विच कहिंदे ने श्लोक दौलत खां मैं पहला बेकार सी, साढ़े 38 वरे बेकार फिरिया हाँ, पर परमेश्वर ने बेकार ढाडी नू सेवादार नू कल्याण करने वाले नू नौकर नू हुण कारे ला लिया है कि बेकार कारे लाया। पर महबूब दुनिया का कोई काम ऐसा नहीं, किसी मुल्क विच कोई ड्यूटी ऐसी नहीं जिस कोई छुट्टी ना होवे। थानू केड़ा कम मिल गया जिस छुट्टी नहीं मिलती कोई? महाराज ने आख्या कम रब्बी है ते उहदे विच सच्ची दौलत खां छुट्टी नहीं मिलती। आखन लगा कोई अज तक तो होया नहीं ऐसा कम, उर्दू का शेर ज्यादा है, वह कहते ने मकतबे इश्क मकत मकतब मैंने मदरसा स्कूल, दुनिया के स्कूलों कॉलेजों विच मिलों विच जदों कम कर लो सबक सुना दो मार नहीं बच्चे सुना दे दस नूं पता है मार नहीं सुना दो छुट्टी, पर रब्बी स्कूल विच फर्ज शनासी दे स्कूल विच अपनी ड्यूटी समझ लैण दे स्कूल विच छुट्टी बंद हो जांदी है, छुट्टियां खत्म हो जांदियां ने। मकतबे इश्क निराला ही तरीका देखा उसको छुट्टी ना मिली जिसने सबक याद किया। बाबे आख्या दौलत का मैनू हुण कोई छुट्टी नहीं
रात
सतगुरु जी भैणा दे आखण ते सुल्तानपुर अटक गए तो सत्संग जी गुरु कृपा करे कल नूं इत्थों अगे चलांगे।